ते प्रगट होए ताही कुल को नाम पूर्ण द्वादश गोरिंड को मेरी है परनाम। ज्ञान अंजन गुर दिया अज्ञान अंधेर विनाश हर कृपा ते संत पेटिया नानक मन परगास। सतगुरु जी दे पावन पवित्र दरबार विच उपस्थित सब माई भाई आपो अपनी रसना नूं पवित्र करिए, मन चित बिरती नूं सतगुरु सच्चे पातशाह दे चरणां विच जोड़िए। सब एक वार गज के आखो धन श्री सतगुरु नानक देव सच्चे पातशाह। फिर एक वार फिर कृपा करो सारे जाने फिर गज के आखो धन श्री सतगुरु गोबिंद सिंह सच्चे पातशाह। जिस सतगुरु ने आण के इस संसार दा दुख दूर किया, गुरु गोबिंद सिंह सच्चे पातशाह दी मुरझाई हुई सिक्खी नूं दुबारा फिर तो सुरजीत किया, उस महान सतगुरु दा नाम लईए जिन्हां वास्ते ज्ञानी करतार सिंह जी कलास वाली है, वह कहिंदे ने कला वरताई महाराज ने जगाई जोत पिंड भैणी राइयां पयो भान उजियारा सी। पूरन प्रतापी नाम जापी थापी सिखी साध सिदक भरोसे तो से बोल तोल भारा सी। भारा सी जमाल ते कमाल दी तासीर भारी नाम दा वजाया सारे जग ते नगारा सी। गारा सी करतार सिंघा सतगुरु राम सिंह जी ने काम क्रोध लोभ मोह दुष्ट हंकारा सी। एक वरा सब गज के आखो धन श्री सतगुरु राम सिंह सच्चे पातशाह। कोई भी रसना वांझी ना रवे, सब एक वरा गज के फिर कहो धन श्री सतगुरु जगजीत सिंह सच्चे पातशाह। मौके दे सतगुरु दा नाम लईए, क्योंकि मौके दे सतगुरु नूं धाने आखण दे नाल दुनिया दे जिन्ने भी अवतार हो चुके ने पहला वह सारे ही उन्हां नूं धन आख्या जांदा। गुरबाणी विच पाठ आया, पातशाह कहिंदे ने जिन्नी तुदनों धन कहया तिन जम नेड़ ना आया। कि जम उन्हां गुरसिखां दे नेड़े नहीं आउंदे जिहड़े अपने गुरु नूं धन आंदे हन। सो सब गज के आखो धन श्री सतगुरु उदय सिंह सच्चे पातशाह। तुसीं बहुत ही धनता दे योग हो जो अपने कम्मां कारां नूं संकोच के इत्थे हरी भजन वास्ते नाम सिमरन करन वास्ते इकट्ठे होए हो। थोड़े दिन पहला मैं श्रीमद भागवत पुराण का पाठ करता पिया सा घर विच। उहदे विच कथा आई कि जिस वेले पांडवां नूं पता लगा कि हुण कलयुग का समा आने वाला है, उन्होंने की किया, अर्जुन का पोतरा सी जिहड़ा राजा परीक्षित, उन्हूं आखन लगे कि असी अपना सारा राजभाग हुण तैनू सौंपण लगे हाँ, तो तू हुण राज करना है, तो असी हुण जंगलां नूं चले हाँ। ये पंजे पांडव ते द्रौपदी जिहड़ी सी ये जंगलां विच तपस्या करन वास्ते चले गए। तो ये राजा परीक्षित जिहड़ा सी ना, इहदा नाम परीक्षित किस करके रखिया गया, इहदे पिछे भी एक कथा है। राजा परीक्षित जिहड़ा सी इसने सोचिया कि मेरे राज विच हुण कलयुग ने आ जाणा, मैं वेखां सारे संसार नूं टोल के वेखां कि यह कलयुग है कित्थे है। इसने अपनी फौज नाल लई ते सारे संसार दा चक्कर लाउण लगा। चक्कर लाउंदिया लाउंदिया एक थां ते इहने की वेख्या कि एक थां ते एक लत वाला बल्द खड़ा ते उहदे नाल ही एक गऊ खड़ी है ते एक काले जे सरूप वाला बंदा है, वह उहनां नूं कुट्टण दिया उन्हां नूं मारदा है ते वह बड़े विरलाप करदे ने विचारे दोवें। ये राजा परीक्षित अपना रथ उत्थे खलार दिता ते उस ਕਾਲੇ ਸਰੂਪ ਵਾਲੇ ਮਨੁੱਖ ਨੂੰ ਪੁੱਛਦਾ ਹੈ, ਤੂੰ ਕੌਣ ਹੈ ਤੇ ਤੂੰ ਕਿਉਂ ਮਾਰਦਾ ਇਹਨਾਂ ਨੂੰ? ਉਹ ਆਖਣ ਲੱਗਾ, ਮੈਂ ਕਲਯੁਗ ਹਾਂ ਤੇ ਇਹ ਜਿਹੜਾ ਇੱਕ ਲੱਤ ਵਾਲਾ ਬਲਦ ਹੈ ਇਹ ਧਰਮ ਹੈ। ਹੁਣ ਇਹਦੀ ਇੱਕੋ ਹੀ ਲੱਤ ਰਹਿ ਗਈ ਹੈ। ਭਾਈ ਗੁਰਦਾਸ ਵੀ ਕਹਿੰਦੇ ਨੇ ਆਪਣੀਆਂ ਵਾਰਾਂ ਦੇ ਵਿੱਚ, ਖੜਾ ਇਕੱਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ। ਧਰਮ ਰੂਪੀ ਬਲਦ ਜਿਹੜਾ ਹੈ ਉਹ ਇੱਕੋ ਪੈਰ ਤੇ ਖੜਾ ਤੇ ਉਹ ਜਿਹੜੀ ਗਊ ਸੀ ਉਹ ਧਰਤੀ ਸੀ। ਕਲਯੁਗ ਜਿਹੜਾ ਇਹਨਾਂ ਦੋਵਾਂ ਉੱਤੇ ਅਤਿਆਚਾਰ ਕਰਨ ਦਿਆ। ਕਲਯੁਗ ਰਾਜਾ ਪ੍ਰੀਖਸ਼ਿਤ ਨੂੰ ਇਹ ਪ੍ਰਾਰਥਨਾ ਕਰਦਾ ਹੈ ਕਿ ਮੈਂ ਤੇਰੇ ਸਮੇਂ ਵਿੱਚ ਆਉਣਾ ਹੈ ਤੇ ਮੇਰੇ ਰਹਿਣ ਵਾਸਤੇ ਮੈਨੂੰ ਕੋਈ ਥਾਂ ਦੇ। ਉਸ ਵੇਲੇ ਰਾਜਾ ਪ੍ਰੀਖਸ਼ਿਤ ਜਿਹੜਾ ਸੀ ਉਸ ਕਲਯੁਗ ਵਾਸਤੇ ਚਾਰ ਥਾਵਾਂ ਨਿਸ਼ਚਿਤ ਕਰਦਾ ਹੈ ਕਿ ਤੂੰ ਚਾਰ ਥਾਵਾਂ ਵਿੱਚ ਰਹਿ ਸਕਦਾ। ਉਹ ਚਾਰ ਥਾਵਾਂ ਕਿਹੜੀਆਂ ਨੇ? ਪਹਿਲਾਂ ਰਾਜਾ ਪ੍ਰੀਖਸ਼ਿਤ ਕਹਿੰਦਾ ਹੈ ਕਿ ਪਹਿਲੀ ਥਾਂ ਹੈ ਸ਼ਰਾਬਖਾਨਾ, ਤੂੰ ਸ਼ਰਾਬਖਾਨੇ ਵਿੱਚ ਰਹੇਗਾ। ਦੂਸਰਾ ਹੈ ਜੂਆਖਾਨਾ, ਜਿੱਥੇ ਜੂਆ ਖੇਡਿਆ ਜਾਏਗਾ ਉੱਥੇ ਤੇਰਾ ਵਾਸ ਹੋਏਗਾ। ਤੀਸਰਾ ਹੈ ਹਿੰਸਾ, ਜਿੱਥੇ ਹਿੰਸਾ ਹੋਏਗੀ ਉੱਥੇ ਤੂੰ ਰਹੇਗਾ। ਤੇ ਚੌਥਾ ਹੈ ਪਰ ਇਸਤਰੀ ਗਮਨ। ਇਹ ਚਾਰ ਥਾਵਾਂ ਜਿਹੜੀਆਂ ਨੇ ਰਾਜੇ ਪ੍ਰੀਖਸ਼ਿਤ ਨੇ ਕਲਯੁਗ ਵਾਸਤੇ ਨਿਸ਼ਚਿਤ ਕਰ ਦਿੱਤੀਆਂ। ਤੇ ਕਲਯੁਗ ਅਰਜ ਕਰਨ ਲੱਗਾ, ਹੇ ਰਾਜਾ, ਇਹ ਚਾਰ ਥਾਵਾਂ ਜਿਹੜੀਆਂ ਨੇ ਮੇਰੇ ਵਾਸਤੇ ਬਹੁਤ ਥੋੜੀਆਂ ਨੇ, ਇੰਨੇ ਵਿੱਚ ਮੇਰਾ ਗੁਜ਼ਾਰਾ ਨਹੀਂ ਹੋਣਾ, ਮੈਨੂੰ ਹੋਰ ਵੀ ਕੁਛ ਦੇ। ਤੇ ਰਾਜਾ ਪ੍ਰੀਖਸ਼ਿਤ ਫਿਰ ਇਹਦੇ ਉੱਤੇ ਦਇਆ ਆਈ ਤੇ ਉਹ ਆਖਣ ਲੱਗਾ, ਚੱਲ ਤੈਨੂੰ ਸੋਨਾ ਵੀ ਦਿੱਤਾ, ਸੋਨੇ ਵਿੱਚ ਵੀ ਤੇਰਾ ਵਾਸ ਹੋਏਗਾ। ਇਸੇ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਹੁਕਮਾਂ ਵਿੱਚ ਤੁਸੀਂ ਕਈ ਵਾਰ ਸੁਣਿਆ ਹੋਏਗਾ, ਨਾਮਧਾਰੀਆਂ ਨੂੰ ਉਹਨਾਂ ਨੇ ਹੁਕਮ ਕੀਤਾ ਕਿ ਸੋਨਾ ਆਪਣੇ ਕੋਲ ਨਹੀਂ ਰੱਖਣਾ, ਇਹਦੇ ਵਿੱਚ ਕਲਯੁਗ ਦਾ ਵਾਸ ਹੈ। ਤੇ ਰਾਜਾ ਪ੍ਰੀਖਸ਼ਿਤ ਜਿਹੜਾ ਹੈ ਉਹ ਕਲਯੁਗ ਨੂੰ ਪੁੱਛਦਾ ਹੈ ਕਿ ਤੇਰੇ ਅੰਦਰ ਜਿੱਥੇ ਇੰਨੇ ਅਵਗੁਣ ਨੇ, ਇੰਨੀਆਂ ਬੁਰੀਆਈਆਂ ਨੇ, ਤੇਰੇ ਵਿੱਚ ਕੋਈ ਗੁਣ ਵੀ ਹੈ? ਤੇ ਉਹ ਕਲਯੁਗ ਆਖਣ ਲੱਗਾ, ਹਾਂ ਮੇਰੇ ਵਿੱਚ ਇੱਕ ਗੁਣ ਹੈ। ਰਾਜਾ ਪ੍ਰੀਖਸ਼ਿਤ ਆਖਣ ਲੱਗਾ, ਕਿਹੜਾ ਗੁਣ ਹੈ? ਕਲਯੁਗ ਆਖਣ ਲੱਗਾ ਕਿ ਪੁਰਾਣੇ ਯੁੱਗਾਂ ਦੇ ਵਿੱਚ ਇੰਨੀ ਇੰਨੀ ਲੰਮੀ ਆਰਜਾ ਹੋਇਆ ਕਰਦੀ ਸੀ, ਲੋਕ ਇੰਨੀ ਇੰਨੀ ਲੰਮੀ ਆਰਜਾ ਭੋਗ ਕੇ ਜਿਹੜਾ ਤਪ, ਇੰਨਾ ਕਠੋਰ ਤਪ, ਇੰਨੀ ਤਪ ਸਾਧਨਾ ਕਰਿਆ ਕਰਦੇ ਸਨ, ਉਹਨਾਂ ਨੂੰ ਜੋ ਫਲ ਇੰਨੀ ਲੰਬੀ ਸਾਧਨਾ ਕਰਨ ਕਰਕੇ ਮਿਲਦਾ ਸੀ ਉਹ ਫਲ ਮੇਰੇ ਸਮੇਂ ਦੇ ਵਿੱਚ ਥੋੜਾ ਜਿਹਾ ਵੀ ਅਗਰ ਕੋਈ ਤਪ ਕਰ ਲਏਗਾ ਉਹਨੂੰ ਉਹ ਫਲ ਮਿਲ ਜਾਇਆ ਕਰੇਗਾ। ਇਹ ਮੇਰੇ ਵਿੱਚ ਗੁਣ ਹੈ। ਰਾਜਾ ਪ੍ਰੀਖਸ਼ਿਤ ਆਖਣ ਲੱਗਾ, ਹੋਰ ਵੀ ਕੋਈ ਗੁਣ ਹੈ? ਆਖਣ ਲੱਗਾ, ਹਾਂ ਇੱਕ ਗੁਣ ਹੋਰ ਹੈ ਮੇਰੇ ਅੰਦਰ। ਆਖਣ ਲੱਗਾ ਕਿ ਪੁਰਾਣੇ ਯੁੱਗਾਂ ਦੇ ਵਿੱਚ ਜਿਹੜੇ ਮਨੁੱਖ ਮਾੜਾ ਕਰਮ ਸੋਚ ਲੈਂਦੇ ਸਨ ਆਪਣੇ ਅੰਦਰ ਤੇ ਭਾਵੇਂ ਕਰਦੇ ਨਹੀਂ ਸਨ, ਉਹਨਾਂ ਨੂੰ ਉਸੇ ਵੇਲੇ ਉਸੇ ਮਾੜੇ ਕਰਮ ਦਾ ਫਲ ਮਿਲ ਜਾਂਦਾ ਸੀ, ਪਰ ਮੇਰੇ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਹੋਏਗਾ। ਜਿਹੜਾ ਮਨੁੱਖ ਮਾੜਾ ਕਰਮ ਅੰਦਰ ਸੋਚੇਗਾ ਵੀ ਪਰ ਕਰੇਗਾ ਨਹੀਂ, ਉਹਨੂੰ ਉਹਦਾ ਫਲ ਨਹੀਂ ਮਿਲੇਗਾ। ਪਰ ਜਿਹੜਾ ਮਨੁੱਖ ਚੰਗਾ ਕਰਮ ਆਪਣੇ ਮਨ ਦੇ ਵਿੱਚ ਸੋਚ ਲਏਗਾ ਭਾਵੇਂ ਕਰੇ ਨਾ, ਪਰ ਉਹਦੇ ਉਸ ਚੰਗੇ ਕਰਮ ਦਾ ਸੋਚਣ ਦਾ ਹੀ ਉਹਨੂੰ ਫਲ ਉਸੇ ਵੇਲੇ ਮਿਲ ਜਾਇਆ ਕਰੇਗਾ। ਇੰਨਾ ਵੱਡਾ ਇਹ ਗੁਣ ਹੈ ਕਲਯੁਗ ਦੇ ਵਿੱਚ। ਸੋ ਤੁਸੀਂ ਸਾਰੇ ਬਹੁਤ ਧੰਤਾ ਦੇ ਯੋਗ ਹੋ ਜਿਹੜੇ ਇੱਥੇ ਸਾਰੇ ਇਕੱਤਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਸਿਮਰਨ ਕਰਨ ਵਾਸਤੇ ਇੱਥੇ ਇਕੱਤਰ ਹੋਏ ਹੋ। ਇੱਕ ਵਾਰ ਸਭ ਫੇਰ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੈ ਜਾਵੰਤੀ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਰਾਮ ਸਿਮਰ ਇਹ ਤੇਰਾ ਕਾਜ ਹੈ ਕਿ ਹੇ ਮਨੁੱਖ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਆਪਣੇ ਸਾਹਿਬ ਦਾ ਸਿਮਰਨ ਕਰ, ਇਹ ਤੇਰੇ ਕਾਜ ਹੈ, ਇਹੀ ਤੇਰੇ ਕੰਮ ਆਉਣਾ। ਪਾਤਸ਼ਾਹ ਅੱਗੇ ਕਹਿੰਦੇ ਨੇ, ਮਾਇਆ ਕੋ ਸੰਗ ਤਿਆਗ, ਪ੍ਰਭਜੂ ਕੀ ਸ਼ਰਨ ਲਾਗ। ਤੂੰ ਸੰਸਾਰਿਕ ਪਦਾਰਥਾਂ ਦਾ ਸਾਥ ਛੱਡ ਦੇ ਤੇ ਸਤਿਗੁਰੂ ਦੀ ਪਨਾਹ ਵਿੱਚ ਆ, ਸਤਿਗੁਰੂ ਦੀ ਸ਼ਰਨ ਵਿੱਚ ਜਾ। ਮਾਇਆ ਕੋ ਸੰਗ ਤਿਆਗ, ਪ੍ਰਭਜੂ ਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਇਹ ਸੰਸਾਰ ਦੀਆਂ ਰੰਗ ਰਲੀਆਂ ਜਿਹੜੀਆਂ ਨੇ ਇਹ ਸਾਰੀਆਂ ਝੂਠੀਆਂ ਨੇ, ਇਹ ਜਿੰਨਾ ਅਡੰਬਰ ਇਹ ਝੂਠਾ ਹੈ, ਸਭ ਮਿੱਥਿਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਖਮਣੀ ਸਾਹਿਬ ਵਿੱਚ ਫਰਮਾਉਂਦੇ ਨੇ, ਪਾਤਸ਼ਾਹ ਕਹਿੰਦੇ ਨੇ, ਮਿੱਥਿਆ ਤਨ ਧਨ ਕਟੁੰਬ ਸੰਭਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਵਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਵਿਕਰਾਲ, ਮਿੱਥਿਆ ਰਥ ਹਸਤੀ ਅਸਵ ਵਸਤਰਾ, ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ। ਸਭ ਮਿੱਥਿਆ ਹੈ, ਜਗਤ ਸੁਖ ਮਾਨ ਮਿੱਥਿਆ ਝੂਠੋ ਸਭ ਸਾਜ ਹੈ। ਸੁਪਨੇ ਜਿਉ ਧਨ ਪਛਾਣ ਕਾਹੇ ਪ੍ਰਕਰਤ ਮਾਨ, ਇਹ ਜਿਹੜੀ ਤੇਰੀ ਧਨ ਦੌਲਤ ਇੱਕ ਸੁਪਨੇ ਦੇ ਵਾਂਗੂ ਹੈ, ਕਾਹਦਾ ਹੰਕਾਰ ਕਰਦਾ। ਸੁਪਨੇ ਜਿਉ ਧਨ ਪਛਾਣ ਕਾਹੇ ਪ੍ਰਕਰਤ ਮਾਨ, ਬਾਰੂ ਕੀ ਪੀਤ ਜੈਸੇ ਵਸਦਾ ਕੋ ਰਾਜ ਹੈ। ਇਹ ਜਿਹੜੀ ਤੇਰੀ ਪ੍ਰਿਥਵੀ ਦੀ ਪਾਤਸ਼ਾਹੀ ਹੈ ਨਾ, ਇੱਕ ਰੇਤ ਦੀ ਕੰਧ ਵਰਗੀ ਹੈ। ਬਾਰੂ ਕੀ ਪੀਤ ਜੈਸੇ ਵਸਦਾ ਕੋ ਰਾਜ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ, ਜਨ ਨਾਨਕ ਕਹਿਤ ਬਾਤ ਬਿਨ ਸਜਹਿ ਤੇਰੋ ਗਾਤ। ਗੋਲਾ ਨਾਨਕ ਸੱਚੀ ਗੱਲ ਆਖਦਾ ਹੈ ਕਿ ਇੱਕ ਦਿਨ ਤੇਰਾ ਇਹ ਸਰੀਰ ਜਿਹੜਾ ਇਹਦਾ ਨਾਸ਼ ਹੋ ਜਾਣਾ। ਛਿਨ ਛਿਨ ਕਰ ਕਯੋ ਛਿਨ ਛਿਨ ਕਰ ਗਯੋ ਕਾਲ ਤੈਸੇ ਜਾਤ ਆਜ ਹੈ। ਜਿਸ ਤਰ੍ਹਾਂ ਮੂਹਤ ਮੂਹਤ ਕਰਕੇ ਛਿਨ ਛਿਨ ਕਰਕੇ ਤੇਰਾ ਕੱਲ ਬੀਤ ਗਿਆ, ਉਸੇ ਤਰ੍ਹਾਂ ਤੇਰਾ ਅੱਜ ਬੀਤ ਜਾਏਗਾ। ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ। ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਆਪਣੇ ਸਾਹਿਬ ਦਾ ਸਿਮਰਨ ਕਰ, ਇਹੀ ਤੇਰੇ ਕੰਮ ਆਉਣਾ। ਕਬੀਰ ਜੀ ਵੀ ਇੱਕ ਥਾਂ ਤੇ ਕਹਿੰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਹੇ ਮਨੁੱਖ, ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ, ਆਪਣੇ ਪ੍ਰਭੂ ਦਾ ਆਰਾਧਨ ਕਰ, ਆਪਣੇ ਪ੍ਰਭੂ ਦਾ ਆਰਾਧਨ ਕਰ ਹੇ ਮੇਰੇ ਵੀਰ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨ ਬੂਟ ਦੇ ਅਧਿਕਾਈ। ਰਾਮ ਨਾਮ ਦੇ ਸਿਮਰਨ ਤੋਂ ਬਗੈਰ ਬਹੁਤ ਸਾਰੇ ਇਸ ਸੰਸਾਰ ਸਾਗਰ ਦੇ ਵਿੱਚ ਡੁੱਬ ਗਏ, ਥੋੜੇ ਵੀ ਨਹੀਂ, ਬਹੁਤ ਸਾਰੇ ਬੂਟ ਦੇ ਅਧਿਕਾਈ। ਰਾਮ ਨਾਮ ਸਿਮਰਨ ਬਿਨ ਬੂਟ ਦੇ ਅਧਿਕਾਈ। ਕਬੀਰ ਜੀ ਅੱਗੇ ਕਹਿੰਦੇ ਨੇ, ਬਨਿਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਐ ਮਨੁੱਖ, ਤੂੰ ਆਪਣੀ ਇਸਤਰੀ ਨੂੰ, ਆਪਣੇ ਪੁੱਤਰ ਨੂੰ, ਆਪਣੇ ਇਸ ਸਰੀਰ ਨੂੰ, ਆਪਣੇ ਘਰ ਨੂੰ, ਆਪਣੀ ਧਨ ਦੌਲਤ ਨੂੰ ਸੁਖਦਾਈ ਸਮਝਦਾ, ਪਰ ਇਨਮੈਂ ਕਛ ਨਾ ਹੈ ਤੇਰੋ ਕਾਲ ਅਵਧਿਆਈ। ਇਹਨਾਂ ਦੇ ਵਿੱਚੋਂ ਤੇਰੇ ਅੰਤ ਸਮੇਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਇਨਮੈਂ ਕਛ ਨਾ ਹੈ ਤੇਰੋ ਕਾਲ ਅਵਧਿਆਈ। ਕਬੀਰ ਜੀ ਅੱਗੇ ਕਹਿੰਦੇ ਨੇ, ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ। ਕਬੀਰ ਜੀ ਕਹਿੰਦੇ ਨੇ, ਵੇਖ, ਅਜਾਮਲ ਨੇ, ਹਾਥੀ ਨੇ ਤੇ ਬੇਸਵਾ ਨੇ ਪਾਪ ਕਰਮ ਕੀਤੇ ਸਨ। ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਉਹ ਰਾਮ ਨਾਮ ਦਾ ਸਿਮਰਨ ਕਰਕੇ ਉਹ ਵੀ ਇਹ ਸੰਸਾਰ ਸਾਗਰ ਤੋਂ ਪਾਰ ਹੋ ਗਏ। ਕਬੀਰ ਜੀ ਅੱਗੇ ਕਹਿੰਦੇ ਨੇ, ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ। ਐ ਮਨੁੱਖ, ਤੂੰ ਸੂਰ ਦੀ ਅਤੇ ਕੁੱਤਿਆਂ ਦੀ ਇਹੋ ਜਿਹੀ ਨਖਿੱਧ ਜੂਨਾਂ ਦੇ ਵਿੱਚੋਂ ਹੁੰਦਾ ਆਇਆ, ਭਟਕਦਾ ਆਇਆ, ਤੈਨੂੰ ਅਜੇ ਵੀ ਲਾਜ ਨਹੀਂ ਆਉਂਦੀ, ਅਜੇ ਵੀ ਸੰਗਿਆ ਨਹੀਂ ਆਉਂਦੀ। ਕੂਕਰ ਸੂਕਰ ਜੋਨ ਭਰਮੇ ਤਉ ਲਾਜ ਨਾ ਆਈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਤੂੰ ਰਾਮ ਅੰਮ੍ਰਿਤ ਵਰਗੇ ਰਾਮ ਨਾਮ ਦੇ ਸਿਮਰਨ ਨੂੰ ਛੱਡ ਕੇ ਕਿਉਂ ਜ਼ਹਿਰ ਖਾਂਦਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਇਸ ਮਨੁੱਖ ਨੂੰ ਸਮਝਾਉਣਾ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਐ ਮਨੁੱਖ, ਮਨੁੱਖਾ ਦੇਹੀ ਤੇਰੇ ਹੱਥ ਲੱਗ ਗਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸ੍ਰਿਸ਼ਟੀ ਦੇ ਸਵਾਮੀ ਨੂੰ ਮਿਲਣ ਦੀ ਇਹੋ ਤੇਰੀ ਵਾਰੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਹੋਰ ਜਿਹੜੇ ਤੂੰ ਇਹ ਕੰਮ ਕਰਦਾ ਫਿਰਦਾ ਹੈ ਤੇਰੇ ਕਿਤੇ ਕੰਮ ਨਹੀਂ ਆਉਣੇ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਾਧ ਸੰਗਤ ਦੇ ਵਿੱਚ ਬਹਿ ਕੇ ਸਿਮਰਨ ਕਰ, ਇਹੀ ਤੇਰੇ ਕੰਮ ਆਉਣਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ। ਇਸ ਸੰਸਾਰ ਸਾਗਰ ਤੋਂ ਪਾਰ ਜਾਣ ਵਾਸਤੇ ਕੋਈ ਹੀਲਾ ਕਰ, ਕੋਈ ਉਦਮ ਕਰ। ਸਰੰਜਾਮ ਲਾਗ ਭਵਜਲ ਤਰਨ ਕੈ, ਬ੍ਰਿਥਾ ਜਾਤ ਰੰਗ ਮਾਇਆ ਕੈ। ਇਹ ਤੇਰਾ ਜਿਹੜਾ ਜਨਮ ਹੈ, ਇਹ ਜਿਹੜਾ ਤੇਰਾ ਮਨੁੱਖਾ ਜਨਮ ਹੈ, ਇਹ ਦੁਨੀਆਦਾਰੀ ਦੀ ਪ੍ਰੀਤੀ ਵਿੱਚ ਖਤਮ ਹੁੰਦਾ ਜਾ ਰਿਹਾ। ਬ੍ਰਿਥਾ ਜਾਤ ਰੰਗ ਮਾਇਆ ਕੈ, ਮਾਇਆ ਦੇ ਰੰਗ ਵਿੱਚ ਤੇਰਾ ਜਿਹੜਾ ਇਹ ਜਨਮ ਹੈ, ਇਹ ਬਿਰਥਾ ਜਾ ਰਿਹਾ। ਜਿਹੜੇ ਕੰਮ ਵਾਸਤੇ ਤੂੰ ਆਇਆ ਸਾਂ, ਉਹ ਕੰਮ ਤੇ ਤੂੰ ਕੀਤਾ ਹੀ ਨਹੀਂ। ਮੈਂ ਅਰਜ ਕਰਾਂ ਮਾਇਆ ਦਾ ਰੰਗ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਅਤੇ ਤੇ ਡਹਕਾਈ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ, ਵਿਖੇ ਕੋ ਬਨਾ ਭੁੱਲੀ ਮਾਇਆ, ਦੇਖ ਕੇ ਭੁੱਲਾ ਰੇ ਮਨ। ਭਾਈ ਗੁਰਦਾਸ ਜੀ ਆਪਣੀ ਕਵਿਤਾ ਦੇ ਵਿੱਚ ਇੱਕ ਥਾਂ ਤੇ ਕਹਿੰਦੇ ਨੇ, ਬੜਾ ਸੋਹਣਾ ਕਵਿਤ ਉਹਨਾਂ ਨੇ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾੜਿਓ ਚਾਹੇ ਪਹਿਨੇ ਛੂਟੇ। ਜਿਸ ਤਰ੍ਹਾਂ ਪੋਸਤ ਖਾਣ ਵਾਲਾ ਜਿਹੜਾ ਪੋਸਤੀ ਹੈ ਨਾ, ਜੈਸੇ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਜਿਸ ਤਰ੍ਹਾਂ ਪੋਸਤੀ ਸਾਰਿਆਂ ਕੋਲੋਂ ਸੁਣਦਾ ਵੀ ਹੈ ਤੇ ਆਪ ਵੀ ਕਹਿੰਦਾ ਹੈ ਕਿ ਪੋਸਤ ਬੜੀ ਬੁਰੀ ਚੀਜ਼ ਹੈ, ਤਾਂ ਕਿ ਬਸ ਭਇਓ ਛਾੜਿਓ ਚਾਹੇ ਪਹਿਨੇ ਛੂਟੇ। ਉਹ ਅਗਰ ਉਸ ਪੋਸਤ ਨੂੰ, ਉਸ ਅਮਲ ਨੂੰ ਛੱਡਣਾ ਵੀ ਚਾਹੇ ਤੇ ਉਹ ਛੱਡ ਨਹੀਂ ਸਕਦਾ, ਕਿਉਂਕਿ ਉਹਦੇ ਵੱਸ ਹੋਇਆ ਹੋਇਆ। ਜੈਸੇ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾੜਿਓ ਚਾਹੇ ਪਹਿਨੇ ਛੂਟੇ। ਜੈਸੇ ਜੂਆ ਖੇਲ ਬਿਥ ਬਿਤ ਹਾਰ ਬਿਲਖਤ ਜੁਆਰੀ। ਜਿਸ ਤਰ੍ਹਾਂ ਇੱਕ ਜੁਆਰੀ ਜੂਏ ਦੇ ਵਿੱਚ ਆਪਣੀ ਸਾਰੀ ਧਨ ਦੌਲਤ ਹਾਰ ਦਿੰਦਾ ਤੇ ਫਿਰ ਰੋਂਦਾ ਹੈ, ਬਿਲਕਦਾ ਹੈ ਫਿਰ, ਜਿਸ ਤਰ੍ਹਾਂ ਜੈਸੇ ਜੂਆ ਖੇਲ ਬਿਤ ਹਾਰ ਬਿਲਖਤ ਜੁਆਰੀ ਤਉ ਪਰ ਜੁਆਰਨ ਕੀ ਸੰਗਤ ਨਾ ਟੂਟੀ। ਪਰ ਫਿਰ ਵੀ ਉਹ ਸਾਰੀ ਆਪਣੀ ਧਨ ਦੌਲਤ ਹਾਰਨ ਦੇ ਬਾਵਜੂਦ ਵੀ ਆਪਣੇ ਸੰਗੀ ਸਾਥੀਆਂ ਦੀ ਜਿਹੜੇ ਦੂਜੇ ਜੁਆਰੀ ਏ ਉਹਨਾਂ ਦੀ ਸੰਗਤ ਨਹੀਂ ਛੱਡਦਾ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ, ਜੈਸੇ ਚੋਰ ਚੋਰੀ ਜਾਤ ਹਿਰਦੇ ਸਹਿਕਤ ਪੁੰਨ। ਜਿਸ ਤਰ੍ਹਾਂ ਚੋਰ ਚੋਰੀ ਕਰਨ ਜਾਂਦਾ ਪਰ ਹਿਰਦੇ ਦੇ ਵਿੱਚ ਡਰਦਾ ਵੀ ਇਹ ਕਿਤੇ ਮੈਂ ਫੜਿਆ ਨਾ ਜਾਵਾਂ। ਜੈਸੇ ਚੋਰ ਚੋਰੀ ਜਾਤ ਹਿਰਦੇ ਸਹਿਕਤ ਪੁੰਨ, ਤਜਤ ਨਾ ਚੋਰੀ ਜੌਲੋ ਸੀਸ ਹੀ ਨਾ ਫੂਟਈ। ਜਿਸ ਤਰ੍ਹਾਂ ਚੋਰ ਚੋਰੀ ਕਰਨ ਜਾਂਦਾ ਹੈ ਪਰ ਡਰਦਾ ਵੀ ਹੈ, ਪਰ ਓਨੀ ਦੇਰ ਤੱਕ ਉਹ ਚੋਰੀ ਕਰਨੀ ਨਹੀਂ ਛੱਡਦਾ ਜਿੰਨੀ ਦੇਰ ਤੱਕ ਉਹ ਸੂਲੀ ਤੇ ਨਾ ਚੜ ਜਾਵੇ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਸਭ ਕਹਿਤ ਸੁਨਤ ਮਾਇਆ ਦੁੱਖਦਾਈ। ਇਸ ਤਰ੍ਹਾਂ ਇਹ ਸਾਰੇ ਸੰਸਾਰ ਦੇ ਲੋਕ ਕਹਿੰਦੇ ਨੇ ਕਿ ਮਾਇਆ ਬਹੁਤ ਦੁੱਖਦਾਈ ਹੈ, ਇਹ ਮਾਇਆ ਬੜੀ ਦੁੱਖ ਦਿੰਦੀ ਹੈ, ਪਰ ਕਾਹੂ ਪੈਣਾ ਜੀਤੀ ਪਰ ਮਾਇਆ ਜਗ ਲੁੱਟਈ। ਪਰ ਇਹ ਮਾਇਆ ਅੱਜ ਤੱਕ ਕਿਸੇ ਕੋਲੋਂ ਜਿੱਤੀ ਗਈ ਹੈ? ਕੋਈ ਨਹੀਂ ਜਿੱਤ ਸਕਿਆ। ਇਹ ਮਾਇਆ ਸਾਰੇ ਸੰਸਾਰ ਨੂੰ ਜਿੱਤ ਕੇ ਉਹਨਾਂ ਨੂੰ ਖੁਆਰ ਕਰਨ ਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿਮਰਨ ਤੋਂ ਉਹਨਾਂ ਨੂੰ ਦੂਰ ਕਰਨ ਦੀ ਹੈ। ਅਸਲ ਦੇ ਵਿੱਚ ਮਾਇਆ ਹੈ ਕੀ? ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਮਾਇਆ ਕੀ ਹੈ ਤੇ ਕੀ ਕਰਮ ਕਰਦੀ ਹੈ? ਸੱਚੇ ਪਾਤਸ਼ਾਹ ਅਗਲੀ ਹੀ ਪੰਕਤੀ ਵਿੱਚ ਇਹਦਾ ਜਵਾਬ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਦੁੱਖ ਸੁੱਖ ਇਹੋ ਜੀਓ ਵੱਧ ਹੈ ਹਉਮੈ ਕਰਮ ਕਮਾਏ। ਪ੍ਰਾਣੀ ਜਿਹੜਾ ਹੈ ਉਹ ਮਾਇਆ ਦੇ ਵਸ ਹੋ ਕੇ ਦੁੱਖ ਤੇ ਸੁੱਖ ਦੇ ਵਿੱਚ ਜਕੜਿਆ ਹੋਇਆ। ਦੁੱਖ ਸੁੱਖ ਇਹੋ ਜੀਓ ਵੱਧ ਹੈ, ਮਾਇਆ ਨੇ ਇਸ ਜੀਵ ਨੂੰ ਦੁੱਖ ਅਤੇ ਸੁੱਖ ਦੇ ਵਿੱਚ ਜਕੜਿਆ ਹੋਇਆ ਤੇ ਹੰਕਾਰ ਦੇ ਵਿੱਚ ਉਹਨਾਂ ਕੋਲੋਂ ਕਰਮ ਕਮਾਉਂਦੀ ਹੈ, ਹਉਮੈ ਕਰਮ ਕਮਾਏ। ਤੇ ਇਹਦੇ ਵਿੱਚ ਹੀ ਖਚਿਤ ਹੋ ਕੇ ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਅਸਲੀ ਮਾਰਗ ਨੂੰ ਭੁੱਲਿਆ ਬੈਠਾ। ਇੱਕ ਮਨੁੱਖ ਜੰਗਲ ਦੇ ਵਿੱਚ ਤੁਰਿਆ ਜਾਂਦਾ ਸੀ। ਜੰਗਲ ਦੇ ਵਿੱਚ ਬਹੁਤ ਭਿਆਨਕ ਜਾਨਵਰ ਸਨ, ਹਾਥੀ, ਸ਼ੇਰ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਜੰਗਲ ਦੇ ਵਿੱਚ ਆ ਰਹੀਆਂ ਸਨ। ਹੋਇਆ ਕਿ ਇਹ ਜਿਹੜਾ ਮਨੁੱਖ ਜੰਗਲ ਦੇ ਵਿੱਚ ਤੁਰਿਆ ਜਾ ਰਿਹਾ ਸੀ, ਇੱਕ ਹਾਥੀ ਇਹਦੇ ਮਗਰ ਲੱਗ ਗਿਆ। ਹਾਥੀ ਦੇ ਚਿੱਟੇ ਦੰਦ ਵੇਖ ਕੇ ਤੇ ਉਹਦੀਆਂ ਭਿਆਨਕ ਆਵਾਜ਼ਾਂ ਸੁਣ ਕੇ ਉਹ ਬੰਦੇ ਦੇ ਹੋਸ਼ ਉੱਡ ਗਏ। ਉਸ ਬੰਦੇ ਨੇ ਆਪਣੀ ਜਾਨ ਬਚਾਉਣ ਵਾਸਤੇ ਉਹ ਹਾਥੀ ਦੇ ਅੱਗੇ ਅੱਗੇ ਭੱਜਣਾ ਸ਼ੁਰੂ ਕਰ ਦਿੱਤਾ। ਹਾਥੀ ਬਹੁਤ ਨੇੜੇ ਆ ਗਿਆ। ਉਹ ਮਨੁੱਖ ਨੇ ਇੱਕ ਪਿੱਪਲ ਦੇ ਦਰਖਤ ਤੇ ਚੜ੍ਹ ਕੇ ਹਾਥੀ ਤੋਂ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ, ਪਰ ਹਾਥੀ ਬਹੁਤ ਨੇੜੇ ਆ ਗਿਆ, ਉਹ ਪਿੱਪਲ ਦੇ ਦਰਖਤ ਤੇ ਚੜ੍ਹ ਨਾ ਸਕਿਆ। ਇੰਨੇ ਨੂੰ ਉਹਨੇ ਕੀ ਕੀਤਾ, ਪਿੱਪਲ ਦੇ ਦਰਖਤ ਦੇ ਥੋੜੀ ਦੂਰੀ ਇੱਕ ਖੂਹ ਸੀ, ਉਸ ਮਨੁੱਖ ਨੇ ਉਸ ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਉਸ ਹਾਥੀ ਤੋਂ ਬਚਣ ਵਾਸਤੇ ਜਿਸ ਵੇਲੇ ਉਹਨੇ ਖੂਹ ਦੇ ਵਿੱਚ ਛਾਲ ਮਾਰੀ ਤੇ ਖੂਹ ਦੇ ਵਿੱਚ ਕੁਛ ਝਾੜੀਆਂ ਉਸ ਖੂਹ ਦੇ ਵਿੱਚ ਉੱਗੀਆਂ ਸਨ, ਉਹ ਗਾਂ ਨੂੰ ਵਧੀਆਂ ਹੋਈਆਂ ਸਨ, ਉਹ ਉਹਨਾਂ ਝਾੜੀਆਂ ਦੇ ਉੱਤੇ ਆ ਕੇ ਡਿੱਗਿਆ। ਥੋੜਾ ਜਿਹਾ ਉਹਨੂੰ ਸੁੱਖ ਦਾ ਸਾਹ ਆਇਆ ਤੇ ਜਦੋਂ ਉਹਨੇ ਖੂਹ ਦੇ ਥੱਲੇ ਨਿਗਾਹ ਮਾਰੀ ਤੇ ਵੱਡੇ 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 ਜਿਹੜੇ ਅਜਗਰ ਸੱਪ ਸਨ ਉਹ ਮੂੰਹ ਅੱਡ ਕੇ ਖਲੋਤੇ ਸਨ ਕਿ ਕਦੋਂ ਇਹ ਡਿੱਗੇ ਤੇ ਇਸ ਨੂੰ ਅਸੀਂ ਆਪਣਾ ਭੋਜਨ ਬਣਾਈਏ। ਤੇ ਫਿਰ ਇਹਨੇ ਕੀ ਵੇਖਿਆ ਕਿ ਜਿਨ੍ਹਾਂ ਝਾੜੀਆਂ ਦੇ ਉੱਤੇ ਇਹ ਬੈਠਾ ਹੈ ਉਹਨਾਂ ਝਾੜੀਆਂ ਦੀ ਜੜ੍ਹਾਂ ਨੂੰ ਦੋ ਚੂਹੇ, ਇੱਕ ਚੂਹਾ ਚਿੱਟੇ ਰੰਗ ਦਾ, ਇੱਕ ਕਾਲੇ ਰੰਗ ਦਾ, ਉਹ ਝਾੜੀ ਦੀਆਂ ਜੜ੍ਹਾਂ ਨੂੰ ਕੁਤਰਨ ਦੇ ਨੇ। ਉਹ ਮਨੁੱਖ ਸੋਚਦਾ ਹੈ ਕਿ ਹੁਣ ਮੇਰੀ ਜ਼ਿੰਦਗੀ ਦਾ ਅੰਤ ਸਮਾਂ ਆ ਗਿਆ, ਹੁਣ ਮੈਂ ਨਹੀਂ ਬਚ ਸਕਦਾ। ਇੰਨੇ ਚਿਰ ਨੂੰ ਕੀ ਹੋਇਆ, ਉਹ ਪਾਗਲ ਹਾਥੀ ਜਿਹੜਾ ਸੀ ਨਾ ਉਹਨੇ ਗੁੱਸੇ ਦੇ ਵਿੱਚ ਆਣ ਕੇ ਪਿੱਪਲ ਦਾ ਇੱਕ ਟਾਹਣਾ ਤੋੜ ਕੇ ਖੂਹ ਦੇ ਵਿੱਚ ਸੁੱਟਿਆ। ਉਸ ਟਾਹਣੇ ਦੇ ਨਾਲ ਮਧੂਮੱਖੀਆਂ ਲੱਗੀਆਂ ਸਨ, ਉਹ ਮਧੂਮੱਖੀਆਂ ਉਹਦੇ ਲੜੀਆਂ ਤੇ ਉਹਨੂੰ ਬੜਾ ਦੁੱਖ ਹੋਇਆ। ਉਹ ਜਿਹੜਾ ਮਧੂਮੱਖੀਆਂ ਦਾ ਛੱਤਾ ਸੀ ਨਾ ਉਹ ਵੀ ਉਹਦਾ ਥੋੜਾ ਜਿਹਾ ਉਹਦੇ ਮੂੰਹ ਤੇ ਆਣ ਕੇ ਡਿੱਗਿਆ ਤੇ ਥੋੜਾ ਸ਼ਹਿਦ ਜਿਹੜਾ ਸੀ ਉਹ ਉਹਦੇ ਮੂੰਹ ਵਿੱਚ ਆਣ ਕੇ ਪਿਆ ਤੇ ਜਦੋਂ ਮਿੱਠਾ ਮਿੱਠਾ ਸ਼ਹਿਦ ਉਹਦੇ ਮੂੰਹ ਨੂੰ ਲੱਗਾ, ਬੁੱਲਾਂ ਨੂੰ ਲੱਗਾ, ਤੇ ਥੋੜੀ ਦੇਰ ਵਾਸਤੇ ਉਹਨੂੰ ਉਹ ਅਜਗਰ ਸੱਪ ਵੀ ਭੁੱਲ ਗਏ ਤੇ ਉਹ ਜਿਹੜੇ ਦੋ ਚੂਹੇ, ਇੱਕ ਚੂਹਾ ਚਿੱਟੇ ਰੰਗ ਦਾ, ਇੱਕ ਕਾਲੇ ਰੰਗ ਦਾ, ਉਸ ਝਾੜੀ ਦੀ ਜਿਸ ਝਾੜੀ ਉੱਤੇ ਉਹ ਬੈਠਾ ਸੀ ਉਸ ਝਾੜੀ ਦੀਆਂ ਜੜ੍ਹਾਂ ਨੂੰ ਕੁਤਰਨ ਦੇ ਸਨ, ਉਹ ਵੀ ਉਹਨੂੰ ਭੁੱਲ ਗਏ ਤੇ ਉਹ ਪਾਗਲ ਹਾਥੀ ਵੀ ਭੁੱਲ ਗਿਆ। ਇਹ ਸਾਰਾ ਕੁਛ ਉਹਨੂੰ ਭੁੱਲ ਗਿਆ ਤੇ ਉਹ ਸੋਚਣ ਲੱਗਾ ਕਿ ਕਾਸ਼ ਹੁਣ ਵੀ ਮੈਂ ਇੱਥੋਂ ਬਚ ਕੇ ਨਿਕਲ ਜਾਵਾਂ। ਅਸਲ ਦੇ ਵਿੱਚ ਇਹ ਜਿਹੜੀ ਸਾਰੀ ਕਥਾ ਹੈ ਇਹ ਜੈਨ ਧਰਮ ਵਾਲਿਆਂ ਨੇ ਇੱਕ ਗ੍ਰੰਥ ਲਿਖਿਆ ਸਮਰਾਦਿੱਤਿਆ, ਉਹਨਾਂ ਨੇ ਮਨੁੱਖ ਦੀ ਜ਼ਿੰਦਗੀ ਦਾ ਇੱਕ ਫਲਸਫਾ ਕੱਢਿਆ, ਆਖਰ ਮਨੁੱਖ ਦੀ ਜ਼ਿੰਦਗੀ ਕੀ ਹੈ। ਉਹ ਜਿਹੜਾ ਮਨੁੱਖ ਸੀ ਜਿਹੜਾ ਜੰਗਲ ਦੇ ਵਿੱਚ ਵਿਚਰਨ ਕਰਨ ਦਿਆ ਸੀ, ਅਸਲ ਦੇ ਵਿੱਚ ਉਹ ਇੱਕ ਰੂਹ ਸੀ, ਇੱਕ ਆਤਮਾ ਸੀ ਜੋ ਇਸ ਸੰਸਾਰ ਦੇ ਵਿੱਚ ਆਈ ਸੀ। ਉਹ ਜਿਹੜਾ ਪਾਗਲ ਹਾਥੀ ਉਹਦੇ ਮਗਰ ਲੱਗਿਆ ਸੀ, ਉਹ ਉਹਦਾ ਕਾਲ ਸੀ, ਉਹ ਉਹਦੀ ਮੌਤ ਸੀ। ਬੰਦੇ ਦੀ ਮੌਤ, ਬੰਦੇ ਦਾ ਕਾਲ ਹਮੇਸ਼ਾ ਹੀ ਉਹਦਾ ਪਿੱਛਾ ਕਰਦਾ ਰਹਿੰਦਾ। ਪਿੱਪਲ ਦੇ ਰੁੱਖ ਤੇ ਚੜ੍ਹ ਕੇ ਉਹ ਮਨੁੱਖ ਜਿਹੜਾ ਸੀ ਉਹ ਉਸ ਹਾਥੀ ਤੋਂ, ਉਸ ਕਾਲ ਤੋਂ ਬਚ ਸਕਦਾ ਸੀ, ਪਰ ਕਾਲ ਇੰਨਾ ਜ਼ਿਆਦਾ ਨੇੜੇ ਆ ਚੁੱਕਿਆ ਸੀ ਪਰ ਉਹ ਚੜ੍ਹ ਨਾ ਸਕਿਆ। ਜੈਨ ਧਰਮ ਵਾਲਿਆਂ ਨੇ ਉਸ ਪਿੱਪਲ ਦੇ ਦਰਖਤ ਨੂੰ ਗੁਰੂ ਰੂਪ ਮੁਕਤੀ ਦਾ ਸਾਧਨ ਲਿਖਿਆ, ਪਰ ਉਹ ਉਹਦੇ ਉੱਤੇ ਚੜ੍ਹ ਨਾ ਸਕਿਆ। ਉਹਨੇ ਉਸ ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਜਿਨ੍ਹਾਂ ਝਾੜੀਆਂ ਦੇ ਉੱਤੇ ਉਹ ਜਾ ਕੇ ਡਿੱਗਾ, ਉਹ ਝਾੜੀਆਂ ਨੂੰ ਉਹਨਾਂ ਨੇ ਮਨੁੱਖੀ ਜ਼ਿੰਦਗੀ ਦਾ ਸਮਾਂ ਲਿਖਿਆ। ਉਹ ਝਾੜੀਆਂ ਮਨੁੱਖੀ ਜ਼ਿੰਦਗੀ ਦਾ ਸਮਾਂ ਸਨ। ਥੱਲੇ ਜਿਹੜੇ ਅਜਗਰ ਮੂੰਹ ਅੱਡ ਕੇ ਬੈਠੇ ਸਨ, ਅਸਲ ਦੇ ਵਿੱਚ ਉਹ ਜੰਮ ਸਨ, ਜਿਹੜੇ ਕਿ ਉਹਦਾ ਇੰਤਜ਼ਾਰ ਕਰਨ ਦੇ ਸਨ, ਜਿਹੜੇ ਉਹ ਦੋ ਚੂਹੇ ਸਨ, ਇੱਕ ਚੂਹਾ ਚਿੱਟੇ ਰੰਗ ਦਾ, ਇੱਕ ਕਾਲੇ ਰੰਗ ਦਾ, ਉਹ ਉਹਨਾਂ ਝਾੜੀਆਂ ਨੂੰ ਕੁਤਰਨ ਦੇ ਸਨ। ਅਸਲ ਦੇ ਵਿੱਚ ਉਹ ਦਿਨ ਤੇ ਰਾਤ ਸਨ ਜੋ ਥੋੜਾ ਥੋੜਾ ਕਰਕੇ ਇਸ ਮਨੁੱਖੀ ਜ਼ਿੰਦਗੀ ਦੇ ਸਮੇਂ ਨੂੰ ਖਤਮ ਕਰ ਰਹੇ ਨੇ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਮਨ ਗੁਰਮਿਲ ਕਾਜ ਸਵਾਰੇ ਔਦ ਘਟੇ ਦਿਨ ਸਰੈਣ ਆਰੇ। ਦਿਨ ਤੇ ਰਾਤ ਕਰਕੇ ਹੌਲੀ ਹੌਲੀ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਖਤਮ ਹੁੰਦਾ ਜਾ ਰਿਹਾ। ਤੇ ਉਹ ਜਿਹੜੀਆਂ ਸ਼ਹਿਦ ਵਾਲੀਆਂ ਮੱਖੀਆਂ ਉਹਨੂੰ ਲੜੀਆਂ ਸਨ, ਇਹ ਮਨੁੱਖ ਦੀ ਜ਼ਿੰਦਗੀ ਦੇ ਛੋਟੇ ਛੋਟੇ ਦੁੱਖ ਹਨ, ਛੋਟੇ ਛੋਟੇ ਰੋਗ ਹਨ ਜਿਹੜੇ ਉਹਨੂੰ ਦੁੱਖ ਦਿੰਦੇ ਨੇ। ਉਹ ਜਿਹੜਾ ਸ਼ਹਿਦ ਜਿਹਨੂੰ ਚੱਖ ਕੇ ਉਹ ਸਾਰਾ ਕੁਛ ਹੀ ਭੁੱਲ ਗਿਆ, ਉਹ ਅਸਲ ਦੇ ਵਿੱਚ ਸਾਡੇ ਮਨ ਪਰਚਾਵੇ ਦੇ ਸਾਧਨ ਨੇ। ਸਾਡੇ ਘਰ ਪੁੱਤਰ ਜੰਮ ਪਿਆ, ਮਕਾਨ ਬਣ ਗਿਆ, ਘਰ ਬਣ ਗਿਆ, ਦੁਕਾਨ ਚੱਲਣ ਦੇ ਹੀ ਹੈ, ਪਲਾਟ ਖਰੀਦ ਲਿਆ, ਉਹਦੀ ਰਜਿਸਟਰੀ ਕਰਾ ਲਈ, ਇਹ ਮਨ ਪਰਚਾਵੇ ਦੇ ਸਾਧਨ ਨੇ। ਜੈਨ ਧਰਮ ਵਾਲਿਆਂ ਨੇ ਲਿਖਿਆ ਹੈ ਕਿ ਇਹਨਾਂ ਮਨ ਪਰਚਾਵੇ ਦੇ ਸਾਧਨਾਂ ਵਿੱਚ ਹੀ ਖਚਤ ਹੋ ਕੇ ਮਨੁੱਖ ਆਪਣੀ ਜ਼ਿੰਦਗੀ ਦੇ ਅਸਲੀ ਮਾਰਗ ਤੋਂ ਇੱਕ ਪਾਸੇ ਚਲੇ ਗਿਆ। ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾਓ। ਦੁਨੀਆਦਾਰੀ ਦੀ ਪ੍ਰੀਤ ਅੰਦਰ ਤੇਰਾ ਇਹ ਜਨਮ ਜਿਹੜਾ ਹੈ ਬ੍ਰਿਥਾ ਜਾ ਰਿਹਾ। ਪਾਤਸ਼ਾਹ ਇੱਕ ਥਾਂ ਹੋਰ ਸਮਝਾਉਣਾ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਇਸ ਦੇਹੀ ਵਾਸਤੇ ਗੱਲ ਕੀਤੀ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਇਹ ਮਨੁੱਖ ਇਸ ਦੇਹੀ ਨੂੰ, ਇਸ ਸਰੀਰ ਨੂੰ ਦੇਵਤੇ ਵੀ ਲੋਚਦੇ ਫਿਰਦੇ ਨੇ, ਦੇਵਤੇ ਵੀ ਤਰਸਨਦੇ ਨੇ ਕਿਤੇ ਸਾਨੂੰ ਇਹ ਮਨੁੱਖਾ ਸਰੀਰ ਮਿਲੇ, ਕਿਉਂਕਿ ਦੇਵਤਿਆਂ ਨੂੰ ਮੁਕਤੀ ਨਹੀਂ। ਦੇਵਤਿਆਂ ਦੇ ਸਰੀਰ ਉੱਤੇ ਇੱਕ ਫੁੱਲਾਂ ਦੀ ਮਾਲਾ ਹੁੰਦੀ ਹੈ, ਜਿੰਨੀ ਦੇਰ ਤੱਕ ਉਹ ਉਹਨਾਂ ਦੇ ਪੁੰਨ ਕਰਮ ਰਹਿੰਦੇ ਨੇ ਉਹ ਮਾਲਾ ਹਰੀ ਰਹਿੰਦੀ ਹੈ, ਜਦੋਂ ਉਹਨਾਂ ਦੇ ਪੁੰਨ ਕਰਮ ਮੁੱਕਣ ਲੱਗ ਜਾਂਦੇ ਨੇ ਉਹ ਮਾਲਾ ਸੁੱਕ ਜਾਂਦੀ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਦੇਵਤਿਆਂ ਨੂੰ ਵੀ ਮੁਕਤੀ ਨਹੀਂ। ਜਦੋਂ ਇਸ ਧਰਤੀ ਤੇ ਇੱਕ ਯੁੱਗ ਬਦਲਦਾ ਹੈ, ਉਦੋਂ ਇੰਦਰ ਦਾ ਇੱਕ ਦਿਨ ਪੂਰਾ ਹੁੰਦਾ, ਜਦੋਂ ਇੱਕ ਇੰਦਰ ਮਰਦਾ ਹੈ ਦੂਸਰਾ ਇੰਦਰ ਉਹਦੀ ਥਾਂ ਤੇ ਆ ਕੇ ਬਹਿੰਦਾ ਹੈ, ਉਦੋਂ ਬ੍ਰਹਮਾ ਦਾ ਇੱਕ ਦਿਨ ਪੂਰਾ ਹੁੰਦਾ, ਜਦੋਂ ਇੱਕ ਬ੍ਰਹਮਾ ਮਰਦਾ ਹੈ ਦੂਸਰਾ ਬ੍ਰਹਮਾ ਉਹਦੀ ਥਾਂ ਤੇ ਆ ਕੇ ਬਹਿੰਦਾ ਹੈ, ਉਦੋਂ ਵਿਸ਼ਨੂੰ ਦਾ ਇੱਕ ਦਿਨ ਪੂਰਾ ਹੁੰਦਾ ਹੈ। ਵਿਸ਼ਨੂੰ ਇਹਨਾਂ ਨਾਲੋਂ ਸਾਰਿਆਂ ਨਾਲੋਂ ਵੱਡਾ, ਪਰ ਜਨਮ ਮਰਨ ਦੇ ਗੇੜ ਵਿੱਚ ਇਹ ਸਾਰੇ ਹੀ ਨੇ, ਇਹਨਾਂ ਨੂੰ ਮੁਕਤੀ ਨਹੀਂ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨੀ ਦੇਰ ਤੱਕ ਬੁਢੇਪੇ ਦੀ ਬਿਮਾਰੀ ਨੇ ਤੇਰੇ ਇਸ ਸਰੀਰ ਨੂੰ ਨਹੀਂ ਜਕੜਿਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿੰਨੀ ਦੇਰ ਤੱਕ ਮੌਤ ਨੇ ਤੇਰੇ ਸਰੀਰ ਨੂੰ ਨਹੀਂ ਜਕੜਿਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਜਿੰਨੀ ਦੇਰ ਤੱਕ ਤੇਰਾ ਬੋਲਬਾਣੀ ਜਿਹੜਾ ਹੈ ਇਹ ਬੇਤਾਕਤ ਨਹੀਂ ਹੋਇਆ, ਭਜ ਲੇ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜ ਸਕਬ ਭਾਈ, ਜੇ ਤੂੰ ਹੁਣ ਨਾ ਭਜੇਗਾ, ਹੁਣ ਸਿਮਰਨ ਨਾ ਕਰੇਗਾ ਤੇ ਫਿਰ ਕਦੋਂ ਕਰੇਗਾ। ਅਬ ਨਾ ਭਜਸ ਭਜ ਸਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, ਜਦੋਂ ਅਖੀਰਲਾ ਵੇਲਾ ਆ ਜਾਣਾ ਹੈ ਉਸ ਵੇਲੇ ਤੇਰੇ ਕੋਲੋਂ ਸਿਮਰਨ ਨਹੀਂ ਹੋਣਾ। ਅਬ ਨਾ ਭਜਸ ਭਜ ਸਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, ਜੋ ਕਿਛ ਕਰੇ ਸੋਈ ਅਵਸਾਰ, ਜਿਹੜਾ ਕੁਛ ਕਰਨਾ ਹੈ ਹੁਣੇ ਹੀ ਵੇਲਾ ਕਰਨ ਦਾ, ਜੋ ਕਿਛ ਕਰੇ ਸੋਈ ਅਵਸਾਰ, ਆਵੇ फिर पछताव ना पाव हो पार, फिर तेरे कोल सिर्फ पछतावा ही रह जाना, होर कख तेरे हाथ नहीं लगना। सतगुरु सच्चे पातशाह इस मनुख नूं फिर समझाउणा करदे ने कि तू इस संसार दे विच आत्मा दी दवाई लैण वास्ते आया। पातशाह कहिंदे ने प्राणी तू आया लाहा लैण, तू इस संसार दे विच अपनी इस आत्मा दी दवाई लैण वास्ते आया होया। साध संगत जी साडी जिहड़ी साडा मन है, पातशाह कहिंदे ने जन्म जन्म की इस मन को मल लागी काला होया सिया, पता नहीं किन्ने जन्मां दी इस नूं काली स्याही लगी हुई, किन्ने जन्मां दा ये मैला होया होया। मनुख जिन्ना जूना तो निकल के आउंदा है उन्हां जूना दे संस्कार भी इहदे नाल तुरे आउंदे ने। असीं कई वार देखदे हां जदों सवेरे अपने घरों निकलदे हां ते सारे बाजारां दे विच गलियां दे विच जदों असीं फिरदे हां ते शाम नूं जदों वापस घर आउंदे हां ते उन्हां गलियां बाजारां दी मिट्टी जिहड़ी है साडे जोड़ियां नाल लग के साडे घर तक पहुंच जांदी। इसे तरह ही मनुख ही जिन्ना जूना दे विचों निकल के आउंदा है उन्हां जूना दे संस्कार भी इहदे नाल तुरे आउंदे ने, जन्मां जन्मां दे संस्कार इहदे नाल तुरे आउंदे ने। इस मन को मल लागी काला होया स्याह, जन्म जन्म की इस मन को मल लागी। ए मनुख तू इस संसार दे विच अपनी आत्मा की दवाई लैण वास्ते आया। एक घर दे विच पति पत्नी रहिंदे सन, अचानक की होया पति दे सिर विच बहुत ज्यादा दर्द होया। पत्नी ने अपने पुत्र नूं आख्या कि पुत्र तेरे पिता दे सिर विच बहुत ज्यादा दर्द हो रहा है, तू बाजार दे विच चलिया जा ते सिर दर्द की कोई दवाई लैके आ। उसने 2 रुपये लै ले अपनी माता दे कोलों ते बाजार दे विच दवाई लैण वास्ते गया। पर जिस वेले वह दवाई लैण वास्ते गया, अज बाजार दे विच तमाशियां दा दिन सी, बाजार दे विच तमाशे लगे हुए सन थां थां ते, वह तमाशा वेखन लग पिया। एक तमाशा खत्म होया अगे गया, फिर एक तमाशा लगा सी, वह तमाशा खत्म होया अगे गया, फिर एक तमाशा सी, इस तरह तमाशे वेंदा रहा। वह माता वह जिहड़ी पत्नी सी उहदे पति नूं जिहदे सिर विच बहुत ज्यादा दर्द हो रहा सी, बड़ी चिंतातुर होई कि इन्ना चिर हो गया अपने पुत्र नूं भेजिया नूं अजे तक दवाई नहीं लैके आया। उहने अपने वड्डे पुत्र नूं आख्या तू जा जरा जाके वेख बाजार दे विच तेरे छोटे भरा नूं दवाई लैण वास्ते भेजिया सी, पर वह अजे तक वापस नहीं आया, की गल है। जदों ये वड्डा भरा गया बाजार दे विच ते की वेख्या उहदा छोटा भरा जिहड़ा सी उह तमाशे वेखण दिया, उहने जाके उहदे सिर विच पटोकी मारी तां उहनूं ध्यान आया कि मैं ते दवाई लैण वास्ते आया सां। असल दे विच इह कहानी जिहड़ी है मनुख नूं समझाउण वास्ते बनाई गई है। असल दे विच मनुख इस संसार दे विच अपनी आत्मा की दवाई लैण वास्ते आया सी, पर मनुख जिहड़ा है वह इत्थे तमाशियां दे विच रुझ गया। तमाशे लगे हुए ने साडे सामने, पुत्तर जम पिया, मकान बन गया, घर बन गया, दुकान चलन दे ही है, यह सब तमाशे ने। मनुख इन्हां तमाशियां दे विच रुझ के जिनी देर तक जम रूप वड्डा भरा साडे सिर ते आण के पटोकी नहीं मारदा ना, उन्नी देर तक सानू पता नहीं लगदा सी इन्हां तमाशियां दे विच ही रुझे रहिंदे। प्राणी तू आया लाहा लैण, लगा कित कु फकड़े सब मुकदी चली रहण, तेरी जिंदगी दी रात जिहड़ी है वह बीतदी जांदी है। कुदम करे पशु पंखिया दिसे ना ही काल, जानवर जड़े ने वह नचते टपते ने, उन्हां नूं मौत दा नहीं पता, दिसे ना ही काल, उन्हां नूं मौत दा की पता जानवरां नूं। कुदम करे पशु पंखिया दिसे ना ही काल, उते साथ मनुख है फाथा माया जाल, जे माया दे जाल विच फस के मनुख भी मौत नूं भुल जाए ते फिर मनुख भी तो उन्हां जानवरां वर्गा ही है ना। जो कर छड गवावना सो लगा मन माहे, जिथे जाए तुद वर्तना तिसकी चिंता ना है। इस जीवन तो बाद भी साध संगत जी एक जीवन है, अगे इस जिंदगी तो बाद भी एक जिंदगी है, जिदे वास्ते सतगुरु अर्जन देव सच्चे पातशाह कहिंदे ने करो बेनंती सुनो मेरे मीता संत टहल की बेला, ईहां खाट चलो हरलाहा आगे बसन सुहेला। मैं कहना मूर्ख तो मूर्ख बंदा भी यह गल कह दिंदा है कि आ जग मिठा दे अगला किन्ने डिठा। अगे भी एक जीवन है साध संगत जी जिदे वास्ते असी इत्थे बैठ के प्रयत्न करना, अगे भी एक जिंदगी है। जो कर छड गवावना सो लगा मन माह है, जिथे जाए तुद वर्तना तिसकी चिंता ना है, ओदी सानू चिंता ही नहीं जिथे जाके असी रहना। ਇੱਕ ਕਿਸਾਨ ਇੱਕ ਸੰਤ ਮਹਾਂਪੁਰਸ਼ ਸਨ, ਉਹ ਇੱਕ ਪਿੰਡ ਦੇ ਵਿੱਚ ਕਥਾ ਕਰਨ ਜਾਇਆ ਕਰਦੇ ਸਨ। ਸਾਲ ਬਾਅਦ ਹਰ ਸਾਲ ਉਹਨਾਂ ਨੇ ਕਥਾ ਕਰਨ ਜਾਇਆ ਕਰਨਾ ਤੇ ਉਸ ਪਿੰਡ ਦੇ ਵਿੱਚ ਇੱਕ ਕਿਸਾਨ ਸੀ, ਉਹ ਹਰ ਸਾਲ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਕਥਾ ਸੁਣਨ ਵਾਸਤੇ ਆਇਆ ਕਰਦਾ ਸੀ ਤੇ ਕਥਾ ਸੁਣਨ ਤੋਂ ਬਾਅਦ ਥੋੜ੍ਹਾ ਚਿਰ ਉਹ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਵਿਚਾਰ ਵਟਾਂਦਰੇ ਵੀ ਕਰਿਆ ਕਰਦਾ ਸੀ। ਇੱਕ ਦਿਨ ਉਹ ਸੰਤ ਮਹਾਂਪੁਰਸ਼ ਆਖਣ ਲੱਗੇ ਕਿ ਇਹ ਸੰਤ ਜੀ, ਤੁਹਾਡੇ ਚਾਰੇ ਪੁੱਤਰਾਂ ਦੇ ਵਿਆਹ ਹੋ ਗਏ ਨੇ, ਹੁਣ ਤੁਸੀਂ ਭਜਨ ਪੁੱਛ ਲਓ ਤੇ ਸਾਡੇ ਨਾਲ ਚੱਲੋ ਤੁਸੀਂ। ਤੇ ਉਹ ਕਿਸਾਨ ਆਖਣ ਲੱਗਾ, ਸੰਤ ਜੀ ਮੇਰੇ ਚਾਰ ਪੁੱਤਰਾਂ ਦੇ ਵਿਆਹ ਤੇ ਹੋ ਗਏ ਨੇ, ਪਰ ਮੇਰਾ ਜਿਹੜਾ ਛੋਟਾ ਪੁੱਤਰ ਇਹ ਨਾ ਰਾਮੂ, ਉਹ ਅਜੇ ਵਿਆਹਿਆ ਨਹੀਂ, ਉਹ ਅਜੇ ਵਿਆਹਣ ਵਾਲਾ, ਉਹਦਾ ਜਦੋਂ ਵਿਆਹ ਹੋ ਜਾਏਗਾ ਨਾ ਤੇ ਮੈਂ ਫਿਰ ਤੁਹਾਡੇ ਨਾਲ ਜ਼ਰੂਰ ਚੱਲਾਂਗਾ, ਫਿਰ ਮੈਂ ਭਜਨ ਲੈ ਲਵਾਂਗਾ ਤੁਹਾਡੇ ਕੋਲੋਂ। ਸਾਲ ਗੁਜ਼ਰ ਗਿਆ, ਸਾਲ ਬਾਅਦ ਫਿਰ ਸੰਤ ਮਹਾਂਪੁਰਸ਼ ਉਸ ਪਿੰਡ ਦੇ ਵਿੱਚ ਕਥਾ ਕਰਨ ਵਾਸਤੇ ਆਏ। ਸੰਤਾਂ ਨੇ ਫਿਰ ਉਸ ਕਿਸਾਨ ਨੂੰ ਆਖਿਆ ਕਿ ਤੂੰ ਹੁਣ ਤੇ ਤੇਰੇ ਪੰਜਵੇਂ ਪੁੱਤਰ ਰਾਮੂ ਦਾ ਵੀ ਵਿਆਹ ਹੋ ਗਿਆ ਤੇ ਹੁਣ ਤੇ ਤੂੰ ਭਜਨ ਲੈ ਲੈ, ਹੁਣ ਤੇ ਮੇਰੇ ਨਾਲ ਚੱਲ। ਤੇ ਉਹ ਕਿਸਾਨ ਆਖਣ ਲੱਗਾ ਕਿ ਵਿਆਹ ਤੇ ਹੋ ਗਿਆ, ਹੁਣ ਮੈਂ ਇਹਦੇ ਪੁੱਤਰ ਦਾ ਯਾਨੀ ਕਿ ਆਪਣੇ ਪੋਤਰੇ ਦਾ ਇੱਕ ਵਾਰ ਮੂੰਹ ਵੇਖ ਲਵਾਂ, ਫਿਰ ਮੈਂ ਤੁਹਾਡੇ ਨਾਲ ਜ਼ਰੂਰ ਚੱਲਾਂਗਾ, ਫਿਰ ਮੈਂ ਭਜਨ ਲੈ ਲਵਾਂਗਾ ਤੁਹਾਡੇ ਕੋਲੋਂ, ਬਸ ਮੈਂ ਆਪਣੇ ਪੋਤਰੇ ਦਾ ਮੂੰਹ ਵੇਖ ਲਵਾਂ ਇੱਕ ਵਾਰ। ਸਾਧ ਸੰਗਤ ਜੀ, ਮਨੁੱਖ ਦੀ ਤ੍ਰਿਸ਼ਨਾ ਜਿਹੜੀ ਹੈ ਨਾ, ਜਿਉਂ ਜਿਉਂ ਮਨੁੱਖ ਦੀ ਆਰਜ਼ਾ ਵੱਧਦੀ ਜਾਂਦੀ ਹੈ, ਇਹਦੀ ਉਮਰ ਵੱਧਦੀ ਜਾਂਦੀ ਹੈ, ਇਹਦੀ ਤ੍ਰਿਸ਼ਨਾ ਜਿਹੜੀ ਹੈ ਉਹ ਜਵਾਨ ਹੁੰਦੀ ਜਾਂਦੀ ਹੈ। ਤ੍ਰਿਸ਼ਨਾ ਦਿਨੋਂ ਦਿਨ ਵੱਧਦੀ ਜਾਂਦੀ, ਤ੍ਰਿਸ਼ਨਾ ਘਟਦੀ ਨਹੀਂ। ਭਾਵਰਸਾ ਅੰਮ੍ਰਿਤ ਦੇ ਕਰਤਾ ਪੰਡਿਤ ਗੁਲਾਬ ਸਿੰਘ ਜੀ ਨੇ ਇੱਕ ਬੜਾ ਸੋਹਣਾ ਸਵਈਆ ਲਿਖਿਆ ਤ੍ਰਿਸ਼ਨਾ ਨੂੰ ਮੁਖਾਤਿਬ ਕਰਕੇ। ਉਹ ਕਹਿੰਦੇ ਨੇ, ਤਨ ਕੇ ਬਲ ਨੇ ਅਬ ਪੀਠ ਦਈ ਔਰ ਹਾਰ ਪਰੇ ਦ੍ਰਿਗ ਬਾਲ ਸੰਗਾਤੀ। ਤਨ ਕੇ ਬਲ ਨੇ ਅਬ ਪੀਠ ਦਈ, ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ ਮੇਰੇ ਸਰੀਰ ਦੇ ਬਲ ਨੇ ਹੁਣ ਜਵਾਬ ਦੇ ਦਿੱਤਾ, ਔਰ ਹਾਰ ਪਰੇ ਦ੍ਰਿਗ ਬਾਲ ਸੰਗਾਤੀ, ਤੇ ਮੇਰੇ ਇਹ ਬਚਪਨ ਦੇ ਦੋ ਸਾਥੀ ਜਿਹੜੇ ਸਨ, ਮੇਰੀਆਂ ਅੱਖਾਂ ਜਿਹੜੀਆਂ ਸਨ, ਇਹ ਵੀ ਮੈਨੂੰ ਹੁਣ ਜਵਾਬ ਦੇ ਗਈਆਂ ਨੇ। ਤੇ ਅੱਗੇ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ, ਤਜ ਕੇ ਇਸ ਲੋਕ ਵਿਖੇ ਹਮਕੋ ਚਲ ਆਪ ਗਏ ਸੁਰਲੋਕ ਸਵਜਾਤੀ। ਮੈਨੂੰ ਇਸ ਲੋਕ ਦੇ ਵਿੱਚ ਛੱਡ ਕੇ ਮੇਰੇ ਨਾਲ ਦੇ ਜਿੰਨੇ ਵੀ ਮੇਰੇ ਜਮਾਤੀ ਸਨ, ਮੇਰੇ ਨਾਲ ਦੇ ਮੇਰੇ ਸੱਜਣ ਮਿੱਤਰ ਸਨ, ਉਹ ਸਾਰੇ ਮੈਨੂੰ ਛੱਡ ਕੇ ਇਸ ਸੰਸਾਰ ਤੋਂ ਤੁਰ ਗਏ ਨੇ। ਤਜ ਕੇ ਇਸ ਲੋਕ ਵਿਖੇ ਹਮਕੋ ਚਲ ਆਪ ਗਏ ਸੁਰਲੋਕ ਸਵਜਾਤੀ, ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਨਾ ਹੀ ਪੁੱਛੇ ਮਮ ਬਾਤੀ। ਮੇਰੇ ਜਿੰਨੇ ਵੀ ਮਿੱਤਰ ਸਨ, ਜਗ ਮੀਤ ਸਖਾ, ਜਿੰਨੇ ਵੀ ਭਰਾ ਸਨ, ਜਿੰਨੇ ਵੀ ਮਿੱਤਰ ਸਨ, ਉਹ ਸਾਰੇ ਮੇਰੇ ਤੋਂ ਮੂੰਹ ਫੇਰ ਗਏ ਨੇ। ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਨਾ ਹੀ ਪੁੱਛੇ ਮੰਬਾਤੀ। ਦਿਨ ਇਹੋ ਜਿਹੇ ਆ ਗਏ ਨੇ ਕਿ ਮੇਰੇ ਆਪਣੇ ਨੌਕਰ ਹੀ ਮੇਰੀ ਕੋਈ ਗੱਲ ਨਹੀਂ ਪੁੱਛਦੇ। ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਨਾ ਹੀ ਪੁੱਛੇ ਮਮ ਬਾਤੀ, ਮਮ ਆਹੇ ਪਲਾਂਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਹੇ ਤ੍ਰਿਸ਼ਨਾ, ਤ੍ਰਿਸ਼ਨਾ ਨੂੰ ਮੁਖਾਤਿਬ ਕਰਕੇ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ, ਜਿੱਥੇ ਇਹ ਸਾਰੇ ਮੇਰਾ ਸਾਥ ਛੱਡ ਗਏ ਨੇ, ਪਰ ਇਹ ਜਿਹੜੀ ਤ੍ਰਿਸ਼ਨਾ ਤੂੰ ਜਿਹੜੀ ਹੈ ਨਾ, ਤੂੰ ਮੇਰਾ ਸਾਥ ਨਹੀਂ ਛੱਡ ਕੇ ਗਈ, ਕਿਤੇ ਤੂੰ ਵੀ ਮੇਰਾ ਸਾਥ ਛੱਡ ਕੇ ਚਲੀ ਜਾਂਦੀ ਤੇ ਕਿੰਨਾ ਚੰਗਾ ਹੁੰਦਾ। ਮਮ ਆਹੇ ਪਲਾਂਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਤੂੰ ਦਿਨ ਰਾਤ ਮੇਰੇ ਨਾਲ ਹੀ ਰਹੀ ਹੈ, ਤੂੰ ਮੇਰਾ ਸਾਥ ਛੱਡ ਕੇ ਨਹੀਂ ਗਈ। ਤ੍ਰਿਸ਼ਨਾ ਹਰ ਵੇਲੇ ਮਨੁੱਖ ਦਾ ਸਾਥ ਨਹੀਂ ਛੱਡਦੀ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਇਹ ਦਿਨੋਂ ਦਿਨ ਮਨੁੱਖ ਦੀ ਤ੍ਰਿਸ਼ਨਾ ਜਿਉਂ ਜਿਉਂ ਇਹਦੀ ਆਰਜ਼ਾ ਵੱਧਦੀ ਜਾਂਦੀ ਹੈ, ਮਨੁੱਖ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਸਾਲ ਬੀਤ ਗਿਆ, ਸੰਤ ਮਹਾਂਪੁਰਸ਼ ਫਿਰ ਕਥਾ ਕਰਨ ਵਾਸਤੇ ਆਏ ਉਸ ਪਿੰਡ ਵਿੱਚ। ਉਹ ਕਿਸਾਨ ਵੀ ਕਥਾ ਸੁਣਨ ਵਾਸਤੇ ਆਇਆ ਤੇ ਸੰਤਾਂ ਨੇ ਆਖਿਆ ਕਿ ਹੁਣ ਤੇ ਤੇਰੇ ਪੁੱਤਰ ਦੇ ਘਰ, ਰਾਮੂ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲੈ ਲਿਆ, ਤੇਰੇ ਘਰ ਪੋਤਰਾ ਆ ਗਿਆ ਹੈ, ਤੇ ਹੁਣ ਤੇ ਤੂੰ ਭਜਨ ਲੈ ਲੈ, ਹੁਣ ਤੇ ਸਾਡੇ ਨਾਲ ਚੱਲ। ਆਖਣ ਲੱਗਾ, ਇਹ ਜਿਹੜਾ ਰਾਮੂ ਦਾ ਪੁੱਤਰ ਹੈ ਨਾ, ਇਹ ਮੇਰੇ ਤੋਂ ਬਗੈਰ ਰਹਿੰਦਾ ਹੀ ਨਹੀਂ, ਤੇ ਮੈਂ ਵੀ ਇਹ ਤੋਂ ਬਗੈਰ ਨਹੀਂ ਰਹਿ ਸਕਦਾ, ਇਹਨੂੰ ਥੋੜ੍ਹਾ ਜਿਹਾ ਵੱਡਾ ਹੋ ਲੈਣ ਦਿਉ, ਜਦੋਂ ਇਹ ਥੋੜ੍ਹਾ ਜਿਹਾ ਵੱਡਾ ਹੋ ਜਾਏਗਾ ਤੇ ਫਿਰ ਮੈਂ ਤੁਹਾਡੇ ਕੋਲੋਂ ਜ਼ਰੂਰ ਭਜਨ ਪੁੱਛ ਲਵਾਂਗਾ, ਫਿਰ ਮੈਂ ਤੁਹਾਡੇ ਨਾਲ ਤੁਰ ਪਵਾਂਗਾ। ਸੰਤਾਂ ਮਹਾਂਪੁਰਸ਼ਾਂ ਨੇ ਆਖਿਆ, ਸੰਤ ਜੀ ਇਹ ਸੰਸਾਰ ਇੱਕ ਸੁਪਨਾ ਹੈ। ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ, ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰਬਾਰ, ਬਿਨਸਤ ਬਾਰ ਨਾ ਲਾਗੇ ਜਿਉਂ ਕਾਗਦ ਬੂੰਦਾਰ, ਸੁਣ ਮੇਰੀ ਮਨਸਾ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਰ, ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ। ਜਿਸ ਤਰ੍ਹਾਂ ਰਾਤਰੀ ਦਾ ਇੱਕ ਸੁਪਨਾ ਹੁੰਦਾ, ਉਸੇ ਤਰ੍ਹਾਂ ਹੀ ਇਹ ਸੰਸਾਰ ਦੀ ਰਚਨਾ। ਰੇ ਨਰ ਇਹ ਸਾਚੀ ਜੀਅ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਇਹ ਸੰਸਾਰ ਇੱਕ ਸੁਪਨੇ ਵਾਂਗੂ ਹੈ, ਇਹ ਜਿੰਨਾ ਵੀ ਅਡੰਬਰ ਬਣਾਇਆ ਗਿਆ ਸਿਰਫ ਮਨੁੱਖ ਨੂੰ ਜਗਾਉਣ ਵਾਸਤੇ, ਪਸ਼ੂ ਪੰਛੀਆਂ ਦੇ ਜਾਨਵਰਾਂ ਨੂੰ ਇਹ ਜਗਾਉਣ ਵਾਸਤੇ ਨਹੀਂ ਬਣਾਇਆ ਗਿਆ। ਉਹ ਤੇ ਆਪਣਾ ਕਰਮ ਕਰਨ ਦੇ ਨੇ, ਆਪਣਾ ਕੰਮ ਕਰਦੇ ਨੇ ਪਏ। ਸਿਰਫ ਇਹ ਅਡੰਬਰ, ਇਹ ਪ੍ਰਯੋਜਨ ਜਿੰਨਾ ਬਣਾਇਆ ਗਿਆ ਸਿਰਫ ਮਨੁੱਖ ਨੂੰ ਜਗਾਉਣ ਵਾਸਤੇ, ਕਿਉਂਕਿ ਮਨੁੱਖ ਜਿਹੜਾ ਹੈ ਇਹ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ, ਇਸ ਨੂੰ ਐਸੀ ਗੂੜੀ ਨੀਂਦ ਆਈ ਹੈ, ਇਹ ਉੱਠਦਾ ਹੀ ਨਹੀਂ, ਬਹੁਤ ਗੂੜੀ ਨੀਂਦ ਵਿੱਚ ਸੁੱਤਾ। ਇੱਕ ਰਾਜਾ ਰਾਤ ਨੂੰ ਸੁੱਤਾ ਪਿਆ ਸੀ ਆਪਣੇ ਪਲੰਘ ਉੱਤੇ, ਆਪਣੀ ਸੇਜ ਤੇ। ਹੋਇਆ ਕਿ ਉਸਨੂੰ ਇੱਕ ਸੁਪਨਾ ਆਇਆ। ਸੁਪਨੇ ਦੇ ਵਿੱਚ ਉਸ ਮਨੁੱਖ ਨੇ, ਉਸ ਰਾਜੇ ਨੇ ਕੀ ਵੇਖਿਆ ਕਿ ਉਸਨੂੰ ਇੱਕ ਹਲਕੀ ਗਿੱਦੜੀ ਨੇ ਕੱਟ ਲਿਆ। ਹਲਕੀ ਗਿੱਦੜੀ ਨੇ ਜਿਸ ਵੇਲੇ ਉਸਨੂੰ ਕੱਟਿਆ ਤੇ ਉਹ ਇੱਕ ਪਿੰਡ ਦੇ ਵਿੱਚ ਜਾਂਦਾ ਹੈ ਤੇ ਉਹ ਵੈਦ ਕੋਲੋਂ ਦਵਾਈ ਮੰਗਦਾ ਹੈ ਕਿ ਮੈਨੂੰ ਹਲਕੀ ਗਿੱਦੜੀ ਨੇ ਕੱਟ ਲਿਆ, ਮੈਨੂੰ ਦਵਾਈ ਦੇ ਦੇ। ਤੇ ਉਹ ਵੈਦ ਕਹਿੰਦਾ ਹੈ ਕਿ ਦੋ ਪੈਸੇ ਦੇ, ਮੈਂ ਤੈਨੂੰ ਦਵਾਈ ਦੇ ਦਿੰਦਾ। ਹੁਣ ਉਹ ਜਿਹੜਾ ਸੀ ਉਹ ਆਖਣ ਲੱਗਾ ਮੇਰੇ ਕੋਲ ਦੋ ਪੈਸੇ ਨਹੀਂ। ਉਹ ਫਿਰ ਪਿੰਡ ਵਾਲਿਆਂ ਕੋਲੋਂ ਦੋ ਦੋ ਪੈਸੇ ਮੰਗਦਾ ਕਿ ਮੈਨੂੰ ਕੋਈ ਦੋ ਪੈਸੇ ਦੇ ਦਿਓ, ਮੈਨੂੰ ਕੋਈ ਦੋ ਪੈਸੇ ਦੇ ਦਿਓ, ਮੈਨੂੰ ਹਲਕੀ ਗਿੱਦੜੀ ਨੇ ਕੱਟਿਆ, ਮੈਂ ਵੈਦ ਕੋਲੋਂ ਦਵਾਈ ਲੈਣੀ। ਇੰਨੇ ਚਿਰ ਨੂੰ ਰਾਜਾ ਜਿਹੜਾ ਸੀ ਬੜਬੜਾਉਣ ਲੱਗ ਪਿਆ ਸੁਪਨੇ ਦੇ ਵਿੱਚ ਹੀ। ਸੰਤਰੀ ਖੜੇ ਸਨ ਤਲਵਾਰਾਂ ਲੈ ਕੇ, ਉਹਨਾਂ ਨੇ ਸੋਚਿਆ ਸਾਡੇ ਰਾਜੇ ਨੂੰ ਕੋਈ ਭੈੜਾ ਸੁਪਨਾ ਪਾ ਗਿਆ, ਰਾਜੇ ਨੂੰ ਉਠਾ ਦੇਣਾ ਚਾਹੀਦਾ। ਉਹਨਾਂ ਨੇ ਰਾਜੇ ਨੂੰ ਪੈਰਾਂ ਤੋਂ ਥੋੜ੍ਹਾ ਜਿਹਾ ਹਿਲਾਇਆ ਤੇ ਰਾਜਾ ਉੱਠ ਪਿਆ, ਉੱਠ ਕੇ ਬਹਿ ਗਿਆ। ਰਾਜੇ ਨੇ ਵੇਖਿਆ ਕਿ ਮੈਂ ਤੇ ਆਪਣੇ ਮਹਿਲ ਦੇ ਵਿੱਚ। ਅਸਲ ਦੇ ਵਿੱਚ ਮਨੁੱਖ ਜਿੰਨੀ ਦੇਰ ਤੱਕ ਮੋਹ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਨਾ, ਉਨੀ ਦੇਰ ਤੱਕ ਇਹ ਭਿਖਾਰੀ ਬਣਿਆ ਰਹਿੰਦਾ, ਸਾਰੀ ਉਮਰ ਮਾਇਆ ਦੇ ਪਿੱਛੇ ਭੱਜਦਾ ਰਹਿੰਦਾ, ਦੋ ਦੋ ਪੈਸੇ ਮੰਗਦਾ ਰਹਿੰਦਾ। ਪਰ ਜਦੋਂ ਜਿਸ ਵੇਲੇ ਉਹ ਰਾਜਾ ਜਾਗਿਆ, ਜਿੰਨੀ ਦੇਰ ਤੱਕ ਉਹ ਰਾਜਾ ਸੁੱਤਾ ਸੀ ਉਨੀ ਦੇਰ ਤੱਕ ਭਿਖਾਰੀ ਸੀ, ਦੋ ਦੋ ਪੈਸੇ ਵਾਸਤੇ ਲੋਕਾਂ ਦੇ ਤਰਲੇ ਕਰਦਾ ਫਿਰਦਾ ਸੀ। ਪਰ ਜਿਸ ਵੇਲੇ ਜਾਗਿਆ, ਇੱਧਰ ਖਜ਼ਾਨੇ ਭਰੇ ਪਏ ਸਨ। ਜਿਸ ਵੇਲੇ ਮਨੁੱਖ ਦੇ ਗਿਆਨ ਦਾ ਨੇਤਰ ਖੁੱਲ ਜਾਂਦਾ ਤੇ ਇਹ ਸੰਸਾਰੀ ਪਦਾਰਥ ਜਿਹੜੇ ਨੇ ਇਹ ਸਭ ਉਹਦੇ ਵਾਸਤੇ ਝੂਠੇ ਨੇ, ਤੁੱਛ ਲੱਗਦੇ ਨੇ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ। ਉਹ ਇਹਨਾਂ ਪਦਾਰਥਾਂ ਨੂੰ ਛੱਡ ਦਿੰਦੇ ਨੇ ਕਿਉਂਕਿ ਇਹ ਸਾਰੇ ਝੂਠੇ ਨੇ। ਜਦੋਂ ਮਨੁੱਖ ਦੇ ਗਿਆਨ ਦਾ ਨੇਤਰ ਖੁੱਲ ਜਾਂਦਾ ਹੈ, ਉਹੀ ਮਾਇਆ ਜਿਹਦੇ ਪਿੱਛੇ ਸਾਰੀ ਉਮਰ ਮਨੁੱਖ ਭੱਜਦਾ ਫਿਰਦਾ ਹੈ, ਉਹੀ ਮਾਇਆ ਫਿਰ ਉਹਦੇ ਪਿੱਛੇ ਪਿੱਛੇ ਭੱਜਦੀ ਹੈ। ਸੰਤਾਂ ਨੇ ਆਖਿਆ ਇਹ ਸੰਸਾਰ ਇੱਕ ਸੁਪਨਾ ਹੈ, ਜਾਗ ਜਾ। ਪਰ ਉਹ ਆਖਣ ਲੱਗਾ ਨਹੀਂ, ਅਜੇ ਨਹੀਂ, ਅਜੇ ਸਮਾਂ ਨਹੀਂ ਆਇਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ ਇਹ ਵਪਾਰ ਵਿਰਲਾ ਵਪਾਰ ਹੈ। ਉਹ ਵਿਰਲੇ ਹੀ ਬੰਦੇ ਹੁੰਦੇ ਨੇ ਜਿਹੜੇ ਇਹ ਵਪਾਰ ਕਰਦੇ ਨੇ, ਜਿਹੜੇ ਇਹ ਵਣਜ ਕਰਦੇ ਨੇ, ਜਿਹੜੇ ਨਾਮ ਲੈ ਕੇ ਦੇ ਪ੍ਰਭੂ ਦਾ ਆਰਾਧਨ ਕਰਦੇ ਨੇ, ਪ੍ਰਭੂ ਦਾ ਸਿਮਰਨ ਕਰਦੇ ਨੇ। ਆਓ ਮੈਂ ਇੱਕ ਧਾਰਨਾ ਪੜ੍ਹਨ ਲੱਗਾ, ਤੁਸੀਂ ਸਾਰੇ ਮੇਰੇ ਨਾਲ ਪੜ੍ਹਿਆ ਜੇ। ਵਿਰਲੇ ਹੁੰਦੇ ਨੇ ਬੰਦੇ ਨਾਮ ਦੇ ਵਪਾਰੀ, ਵਿਰਲੇ ਬੰਦੇ ਨੇ ਹੁੰਦੇ ਨਾਮ ਦੇ ਵਪਾਰੀ। ਵਿਰਲੇ ਬੰਦੇ ਨੇ ਹੁੰਦੇ ਨਾਮ ਦੇ ਵਪਾਰੀ, ਵਿਰਲੇ ਬੰਦੇ ਨੇ ਹੁੰਦੇ ਨਾਮ ਦੇ ਵਪਾਰੀ। ਨਾਮ ਦੇ ਵਪਾਰੀ ਤੇਰੇ, ਨਾਮ ਦੇ ਵਪਾਰੀ, ਨਾਮ ਦੇ ਵਪਾਰੀ ਤੇਰੇ, ਨਾਮ ਦੇ ਵਪਾਰੀ। ਇਹ ਵਪਾਰ ਵਿਰਲਾ ਵਪਾਰ ਹੈ, ਕੋਈ ਵਿਰਲਾ ਹੀ ਇਹ ਵਣਜ ਕਰਦਾ ਹੈ, ਕੋਈ ਵਿਰਲਾ ਹੀ ਇਹ ਵਪਾਰ ਕਰਦਾ। ਉਹ ਕਿਸਾਨ ਆਖਣ ਲੱਗਾ ਨਹੀਂ ਸੰਤ ਜੀ, ਅਜੇ ਸਮਾਂ ਨਹੀਂ ਆਇਆ, ਅਜੇ ਮੇਰਾ ਪੋਤਰਾ ਛੋਟਾ, ਇਹਨੂੰ ਵੱਡਾ ਹੋ ਲੈਣ ਦਿਓ, ਫਿਰ ਮੈਂ ਜ਼ਰੂਰ ਤੁਹਾਡੇ ਕੋਲੋਂ ਸਿਮਰਨ ਲੈ ਲਵਾਂਗਾ। ਸਾਧ ਸੰਗਤ ਜੀ, ਇਹ ਮਨੁੱਖ ਨੂੰ ਜਿਹੜੇ ਸਵਾਸ ਮਿਲੇ ਨੇ ਨਾ, ਇਹ ਇੱਕ ਚੰਦਨ ਦੇ ਵਰਖਸ਼ ਨੇ, ਚੰਦਨ ਦੇ ਵਰਖਸ਼ਾਂ ਵਾਂਗੂ ਨੇ ਇਹ ਸਵਾਸ ਜਿਹੜੇ ਨੇ। ਇੱਕ ਰਾਜਾ ਸ਼ਿਕਾਰ ਖੇਡਣ ਗਿਆ ਜੰਗਲ ਦੇ ਵਿੱਚ, ਸ਼ਿਕਾਰ ਖੇਡਦਾ ਖੇਡਦਾ ਉਹ ਆਪਣੇ ਮਾਰਗ ਤੋਂ ਭਟਕ ਗਿਆ। ਜਿਸ ਵੇਲੇ ਭਟਕ ਗਿਆ ਤੇ ਉਸਨੂੰ ਰਸਤੇ ਦੇ ਵਿੱਚ ਇੱਕ ਲੱਕੜਹਾਲਾ ਮਿਲਿਆ, ਉਹ ਲੱਕੜਾਂ ਵੱਢ ਕੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ। ਉਸਨੇ ਰਾਜੇ ਨੂੰ ਪ੍ਰਸ਼ਾਦਾ ਛਕਾਇਆ। ਰਾਜਾ ਆਖਣ ਲੱਗਾ ਕਿ ਮੈਂ ਆਪਣੇ ਮਾਰਗ ਤੋਂ ਭਟਕ ਗਿਆ ਵਾਂ ਤੇ ਮੈਨੂੰ ਰਸਤਾ ਦੱਸ, ਮੈਂ ਹੁਣ ਕਿੱਧਰ ਨੂੰ ਜਾਵਾਂ। ਤੇ ਉਸ ਲੱਕੜਹਾਰੇ ਨੇ ਉਸ ਰਾਜੇ ਨੂੰ ਰਸਤੇ ਪਾਇਆ ਕਿ ਆਹ ਰਸਤਾ ਜਿਹੜਾ ਇਹ ਤੁਹਾਡੇ ਰਾਜ ਵਿੱਚ ਚਲਾ ਜਾਏਗਾ, ਤੁਸੀਂ ਆਪਣੇ ਮਹਿਲ ਤੱਕ ਪਹੁੰਚ ਜਾਓਗੇ। ਰਾਜਾ ਆਖਣ ਲੱਗਾ ਕਿ ਜ਼ਿੰਦਗੀ ਵਿੱਚ ਤੈਨੂੰ ਕਿਤੇ ਲੋੜ ਪਵੇ ਤੂੰ ਮੇਰੇ ਰਾਜ ਵਿੱਚ ਆ ਕੇ ਕਿਸੇ ਵੀ ਵੇਲੇ ਮੇਰੇ ਕੋਲ ਮੈਨੂੰ ਆ ਕੇ ਤੂੰ ਮਿਲ ਸਕਦਾ, ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਕੋਲ ਆਈ। ਸਮਾਂ ਗੁਜ਼ਰਿਆ, ਉਹ ਲੱਕੜਹਾਰਾ ਜਿਹੜਾ ਸੀ ਨਾ ਉਹ ਇੱਕ ਦਿਨ ਰਾਜੇ ਕੋਲ ਗਿਆ। ਰਾਜੇ ਨੇ ਆਖਿਆ, ਲੱਕੜਹਾਰਿਆ ਕਿਸ ਤਰ੍ਹਾਂ ਆਇਆ, ਕੀ ਗੱਲ ਹੈ, ਕੀ ਕੰਮ ਹੈ ਤੈਨੂੰ? ਉਹ ਆਖਣ ਲੱਗਿਆ, ਜਿਸ ਜੰਗਲ ਦੀਆਂ ਲੱਕੜਾਂ ਵੱਢ ਕੇ ਮੈਂ ਆਪਣਾ ਗੁਜ਼ਾਰਾ ਕਰਦਾ ਸਾਂ, ਅਸਲ ਦੇ ਵਿੱਚ ਉਹ ਜੰਗਲ ਹੁਣ ਮੁੱਕ ਗਿਆ ਹੈ ਤੇ ਹੁਣ ਮੈਂ ਭੁੱਖਾ ਮਰਨ ਦਿਆਂ ਵਾਂ। ਮੇਰੇ ਵਾਸਤੇ ਜ਼ਿੰਦਗੀ ਨੂੰ ਜੀਵਨ ਯਾਪਨ ਕਰਨ ਵਾਸਤੇ ਮੇਰੇ ਸਾਹਮਣੇ ਹੁਣ ਕੋਈ ਰਸਤਾ ਨਹੀਂ। ਰਾਜੇ ਨੇ ਆਪਣੇ ਦਰਬਾਰੀਆਂ ਨੂੰ ਸੱਦਿਆ, ਆਪਣੇ ਮੰਤਰੀਆਂ ਨੂੰ ਸੱਦਿਆ, ਆਖਣ ਲੱਗੇ ਕਿ ਮੇਰੇ ਰਾਜ ਦੀ ਦਕਸ਼ਿਣ ਦਿਸ਼ਾ ਵਿੱਚ ਜਿਹੜਾ ਚੰਦਨ ਦਾ ਬਾਗ ਹੈ ਨਾ ਉਹ ਇਸ ਲੱਕੜਹਾਰੇ ਦੇ ਨਾਮ ਕਰ ਦਿੱਤਾ ਜਾਵੇ। ਦਰਬਾਰੀਆਂ ਨੇ ਮੰਤਰੀਆਂ ਨੇ ਉਹ ਚੰਦਨ ਦਾ ਬਾਗ ਜਿਹੜਾ ਸੀ ਜਿਹੜਾ ਉਸ ਰਾਜ ਦੇ ਦਕਸ਼ਿਣ ਦਿਸ਼ਾ ਵਿੱਚ ਸੀ ਉਹ ਉਸ ਲੱਕੜਹਾਰੇ ਨੂੰ ਦੇ ਦਿੱਤਾ ਤੇ ਲੱਕੜਹਾਰੇ ਨੂੰ ਉੱਥੇ ਭੇਜ ਦਿੱਤਾ। ਬਹੁਤ ਸਮਾਂ ਗੁਜ਼ਰਿਆ। ਇੱਕ ਦਿਨ ਰਾਜਾ ਆਪਣੇ ਰਾਜ ਦੇ ਵਿੱਚ ਬਹਿ ਕੇ ਸੋਚਦਾ ਹੈ ਕਿ ਹੁਣ ਤੇ ਉਹ ਲੱਕੜਹਾਰਾ ਜਿਹੜਾ ਹੈ ਉਹ ਬਹੁਤ ਅਮੀਰ ਹੋ ਗਿਆ ਹੁਣ। ਇਸ ਤਰ੍ਹਾਂ ਸੋਚਦਾ ਸੋਚਦਾ ਰਾਜਾ ਬੜਾ ਖੁਸ਼ ਹੁੰਦਾ ਕਿ ਉਸ ਲੱਕੜਹਾਰੇ ਦੀ ਗਰੀਬੀ ਦੂਰ ਹੋ ਗਈ ਹੋਣੀ। ਰਾਜਾ ਆਪਣੇ ਦਰਬਾਰੀਆਂ ਨੂੰ ਸੱਦਦਾ, ਆਖਣ ਲੱਗਾ ਕਿ ਉਹ ਜਿਹੜਾ ਬਾਗ ਚੰਦਨ ਦਾ ਬਾਗ ਜਿਹੜਾ ਉਸ ਲੱਕੜਹਾਰੇ ਨੂੰ ਦਿੱਤਾ ਸੀ ਨਾ ਮੈਨੂੰ ਉਸ ਬਾਗ ਦੇ ਵਿੱਚ ਲੈ ਚੱਲੋ। ਉਹ ਜਿਹੜੇ ਦਰਬਾਰੀ ਸਨ ਉਹ ਰਾਜੇ ਦਾ ਰੱਥ ਜਿਹੜਾ ਸੀ ਨਾਲ ਬਹੁਤ ਸਾਰੀ ਸੈਨਾ ਵੀ ਉਹ ਉਸ ਥਾਂ ਤੇ ਲੈ ਕੇ ਗਏ ਜਿੱਥੇ ਉਹ ਚੰਦਨ ਦਾ ਬਾਗ ਸੀ, ਪਰ ਉੱਥੇ ਕੋਈ ਬਾਗ ਹੀ ਨਜ਼ਰ ਨਾ ਆਇਆ। ਰਾਜਾ ਬੜਾ ਹੈਰਾਨ ਹੋਇਆ, ਆਖਣ ਲੱਗੇ ਤੁਸੀਂ ਮੈਨੂੰ ਗਲਤ ਥਾਂ ਤੇ ਲੈ ਕੇ ਆਇਓ, ਨਕਸ਼ਾ ਚੈੱਕ ਕਰੋ, ਬਾਗ ਇੱਥੇ ਸੀ, ਬਾਗ ਕਿੱਧਰ ਗਿਆ? ਦਰਬਾਰੀਆਂ ਨੇ ਨਕਸ਼ਾ ਵੇਖਿਆ, ਆਖਣ ਲੱਗੇ ਰਾਜਾ ਬਾਗ ਤੇ ਇੱਥੇ ਹੀ ਸੀ ਪਰ ਉਹ ਬਾਗ ਇੱਕ ਵੀ ਚੰਦਨ ਦਾ ਬੂਟਾ ਇੱਥੇ ਨਹੀਂ ਦਿਖਣ ਦਿਆ, ਕੀ ਕਾਰਨ ਹੈ? ਦੂਰ ਵੇਖਿਆ, ਨਿਗਾਹ ਮਾਰੀ ਤੇ ਥੋੜੇ ਜਿਹੇ ਚੰਦਨ ਦੇ ਦਰਖਤ ਜਿਹੜੇ ਸਨ ਬਚੇ ਸਨ, ਉਹ ਲੱਕੜਹਾਰਾ ਉਹਨਾਂ ਦੇ ਕੋਲ ਬੈਠਾ ਸੀ। ਰਾਜਾ ਆਪਣਾ ਰੱਥ ਜਿਹੜਾ ਸੀ ਉਸ ਲੱਕੜਹਾਰੇ ਦੇ ਕੋਲ ਲੈ ਕੇ ਗਿਆ। ਲੱਕੜਹਾਰਾ ਬੜਾ ਉਦਾਸ ਬੈਠਾ ਸੀ। ਰਾਜੇ ਨੇ ਪੁੱਛਿਆ, ਲੱਕੜਹਾਰਿਆ ਤੂੰ ਬੜਾ ਉਦਾਸ ਲੱਗਦਾ, ਕੀ ਗੱਲ ਹੈ? ਆਖਣ ਲੱਗਾ ਕਿ ਹੁਣ ਆਹ ਚੰਦਨ ਦਾ ਬਾਗ ਜਿਹੜਾ ਹੈ ਇਹ ਵੀ ਸਮਾਪਤ ਹੋ ਜਾਣਾ, ਥੋੜੇ ਜਿਹੇ ਦੋ ਚਾਰ ਰੁੱਖ ਬਚੇ ਨੇ, ਆਹ ਥੋੜੇ ਜਿਹੇ ਛੋਟੇ ਛੋਟੇ ਦਰਖਤ ਬਚੇ ਨੇ, ਇਹਨਾਂ ਤੋਂ ਬਾਅਦ ਮੈਂ ਕੀ ਕਰਾਂਗਾ? ਰਾਜਾ ਬੜਾ ਹੈਰਾਨ ਹੋਇਆ, ਆਖਣ ਲੱਗਾ ਕਿ ਆਹ ਜਿਹੜੇ ਇੰਨੇ ਚੰਦਨ ਦੇ ਦਰਖਤ ਸਨ ਇਹਨਾਂ ਦਾ ਤੂੰ ਕੀ ਕੀਤਾ? ਆਖਣ ਲੱਗਾ ਕਿ ਮੈਂ ਅਸਲ ਦੇ ਵਿੱਚ ਦਰਖਤਾਂ ਨੂੰ ਕੱਟ ਕੇ ਉਹਨਾਂ ਦਾ ਕੋਲਾ ਬਣਾ ਕੇ ਉਸ ਕੋਲੇ ਨੂੰ ਬਾਜ਼ਾਰ ਦੇ ਵਿੱਚ ਵੇਚਿਆ ਕਰਦਾ। ਰਾਜਾ ਬੜਾ ਪਰੇਸ਼ਾਨ ਹੋਇਆ, ਆਖਣ ਲੱਗਾ ਕਿ ਤੂੰ ਇਹ ਸਾਰਾ ਚੰਦਨ ਦਾ ਦਰਖਤ ਜਿਹੜਾ ਹੈ ਉਹ ਵੱਢ ਕੇ ਕੋਲਾ ਬਣਾ ਕੇ ਵੇਚ ਦਿੱਤਾ? ਰਾਜੇ ਨੇ ਛੋਟੀ ਜਿਹੀ ਇੱਕ ਚੰਦਨ ਦੀ ਟਾਹਣੀ ਤੋੜ ਕੇ ਉਸਨੂੰ ਦਿੱਤੀ, ਆਖਣ ਲੱਗਾ ਜਾ ਇਸ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾ। ਜਿਸ ਵੇਲੇ ਉਹ ਲੱਕੜਹਾਰਾ ਜਿਹੜਾ ਸੀ ਉਸ ਛੋਟੀ ਜਿਹੀ ਚੰਦਨ ਦੀ ਟਾਹਣੀ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਗਿਆ, ਇੱਕ ਦੁਕਾਨ ਤੇ ਪਹੁੰਚਿਆ ਤੇ ਉਹ ਆਖਣ ਲੱਗਾ ਕਿ ਮੈਂ ਆਹ ਚੰਦਨ ਦੀ ਲੱਕੜੀ ਵੇਚਣੀ ਹੈ। ਤੇ ਉਹ ਦੁਕਾਨ ਵਾਲਾ ਵੇਖਣ ਲੱਗਾ, ਆਖਣ ਲੱਗਾ ਚੰਦਨ ਦੀ ਲੱਕੜੀ ਤੇ ਅਸਲੀ ਜਾਪਦੀ ਹੈ, ਤੇ ਆਖਣ ਲੱਗਾ ਕਿ ਮੈਂ ਤੈਨੂੰ ਇਹਦਾ ਇੱਕ ਰੁਪਈਆ ਦੇਵਾਂਗਾ। ਉਹ ਲੱਕੜਹਾਰਾ ਬੜਾ ਹੈਰਾਨ ਹੋਇਆ, ਆਖਣ ਲੱਗਾ ਇੱਕ ਰੁਪਈਆ? ਦੁਕਾਨਦਾਰ ਉਹਨੇ ਸੋਚਿਆ ਕਿ ਇਹ ਲੱਕੜਹਾਰਾ ਬੜਾ ਚਲਾ ਕੇ ਇਸ ਨੂੰ ਇਹਦੀ ਕੀਮਤ ਦਾ ਪਤਾ, ਆਖਣ ਲੱਗਾ ਕਿ ਮੈਂ ਇਹਦੇ 2 ਰੁਪਈਏ ਦੇਵਾਂਗਾ। ਉਹ ਲੱਕੜਹਾਰਾ ਹੋਰ ਵੀ ਜ਼ਿਆਦਾ ਹੈਰਾਨ ਹੋਇਆ, ਉੱਚੀ ਸਾਰੀ ਬੋਲਿਆ 2 ਰੁਪਈਏ? ਦੁਕਾਨਦਾਰ ਨੇ ਆਖਿਆ ਕਿ ਮੈਂ ਇਹਦੇ 5 ਰੁਪਈਏ ਦੇਵਾਂਗਾ। ਉਹ ਬਹੁਤ ਜ਼ਿਆਦਾ ਹੈਰਾਨ ਹੋਇਆ। ਦੂਸਰੇ ਦੁਕਾਨਦਾਰ ਨੇ, ਉਹ ਇੱਕ ਹੋਰ ਦੁਕਾਨਦਾਰ ਲਾਗੋ ਉਹਨੂੰ ਵੇਖ ਰਿਹਾ ਸੀ, ਉਹਨੇ ਆਵਾਜ਼ ਮਾਰੀ, ਆਖਣ ਲੱਗਾ ਮੈਂ ਇਸ ਚੰਦਨ ਦੀ ਲੱਕੜੀ ਦੇ ਤੈਨੂੰ 10 ਰੁਪਈਏ ਦੇਣਾ ਵਾ। ਤੇ ਉਹ ਜਿਹੜਾ ਲੱਕੜਹਾਰਾ ਸੀ ਉਹ ਆਪਣਾ ਸਿਰ ਫੜ ਕੇ ਬਹਿ ਗਿਆ ਤੇ ਉੱਚੀ ਉੱਚੀ ਰੋਣ ਲੱਗਾ। ਅਸਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਸ ਲੱਕੜਹਾਰੇ ਦੀ ਮੂਰਖਤਾ ਤੇ ਹਾਸੀ ਵੀ ਆਉਂਦੀ ਹੋਏਗੀ। ਅਸਲ ਦੇ ਵਿੱਚ ਇਹ ਜਿਹੜੇ ਸਾਡੇ ਸਵਾਸ ਨੇ ਇਹ ਚੰਦਨ ਦੇ ਦਰਖਤ ਨੇ। ਅਸੀਂ ਕੀ ਕੀਤਾ, ਇਹਨਾਂ ਚੰਦਨ ਦੇ ਦਰਖਤਾਂ ਦਾ ਉਸ ਲੱਕੜਹਾਰੇ ਵਾਂਗੂ ਕੋਲਾ ਬਣਾ ਬਣਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਵਿੱਚ ਜਲਾ ਕੇ ਇਹਨਾਂ ਨੂੰ ਰਾਖ ਕਰ ਦਿੱਤਾ। ਅਸੀਂ ਇਹਨਾਂ ਦੀ ਕੀਮਤ ਨਹੀਂ ਪਾਈ। ਹੁਣ ਜਿਹੜੇ ਥੋੜੇ ਜਿਹੇ ਚੰਦਨ ਦੇ ਦਰਖਤ, ਹੁਣ ਜਿਹੜੇ ਸਾਡੀ ਜ਼ਿੰਦਗੀ ਦੇ ਥੋੜੇ ਜਿਹੇ ਸਵਾਸ ਬਚ ਗਏ ਨੇ, ਜੇ ਇਹਨਾਂ ਦਾ ਵੀ ਕਿਤੇ ਬਾਜ਼ਾਰ ਦੇ ਵਿੱਚ ਇਸ ਸੰਸਾਰ ਦੇ ਵਿੱਚ ਨਾਮ ਜਪ ਕੇ ਅਸੀਂ ਮੁੱਲ ਪਾ ਲਈਏ ਤੇ ਸਾਡਾ ਇਹ ਸੰਸਾਰ, ਅਸੀਂ ਆਪਣਾ ਇਹ ਜੀਵਨ ਜਿਹੜਾ ਹੈ ਅਸੀਂ ਸਫਲਾ ਕਰ ਸਕਦੇ ਹਾਂ। ਇਹ ਸਵਾਸ ਜਿਹੜੇ ਨੇ ਚੰਦਨ ਦੇ ਦਰਖਤ ਨੇ, ਹਰ ਹਰ ਨਾਮ ਜਪੇਂਦਿਆਂ ਢਿੱਲ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਏ, ਮਤ ਵੇ ਸਾਹੋ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਉਸ ਸੰਤਾਂ ਮਹਾਂਪੁਰਸ਼ਾਂ ਨੇ ਕਿਸਾਨ ਨੂੰ ਬੜਾ ਸਮਝਾਇਆ ਕਿ ਇਹ ਸਾਹ ਜਿਹੜੇ ਨੇ ਇਹ ਬੜੇ ਕੀਮਤੀ ਨੇ, ਇਹ ਬਿਰਥਾ ਜਾ ਰਹੇ ਨੇ ਤੇਰੇ, ਪਰ ਉਹ ਨਹੀਂ ਮੰਨਿਆ। ਉਹ ਇਸੇ ਤਰ੍ਹਾਂ ਹੀ ਰਿਹਾ ਤੇ ਇਸੇ ਤਰ੍ਹਾਂ ਹੀ ਉਹਦੀ ਬਿਰਤੀ ਜਿਹੜੀ ਇਹ ਪਰਿਵਾਰ ਦੇ ਵਿੱਚ ਰਹੀ ਤੇ ਇਸੇ ਤਰ੍ਹਾਂ ਹੀ ਉਹ ਚੜ੍ਹਾਈ ਕਰ ਗਿਆ। ਮੈਂ ਅਰਜ ਕਰਾਂ ਅਖੀਰਲੇ ਵੇਲੇ ਮਨੁੱਖ ਦਾ ਧਿਆਨ ਜਿੱਥੇ ਰਹਿੰਦਾ ਨਾ, ਉਹਦੀ ਆਤਮਾ ਉੱਥੇ ਚਲੀ ਜਾਂਦੀ। ਭਗਤ ਤ੍ਰਿਲੋਚਨ ਜੀ ਨੇ ਇੱਕ ਬੜਾ ਸੁੰਦਰ ਪਾਠ ਲਿਖਿਆ। ਭਗਤ ਜੀ ਕਹਿੰਦੇ ਨੇ, ਅੰਤਕਾਲ ਜੇ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪਜੋਨ ਵੱਲ ਵੱਲ ਉਤਰੈ। ਅਖੀਰਲੇ ਵੇਲੇ ਜੇ ਕੋਈ ਲਛਮੀ ਦਾ, ਮਾਇਆ ਦਾ ਧਿਆਨ ਧਰਦਾ ਹੈ, ਪੈਸਿਆਂ ਵੱਲ ਅਗਰ ਕੋਈ ਧਿਆਨ ਕਰਦਾ ਹੈ ਤੇ ਇਹੋ ਜਿਹੀ ਚਿੰਤਾ ਵਿੱਚ, ਇਹੋ ਜਿਹਾ ਖਿਆਲ ਕਰਦਾ ਅਗਰ ਕੋਈ ਮਰ ਜਾਂਦਾ ਹੈ ਤੇ ਉਹ ਸੱਪ ਦੀ ਜੂਣ ਵਿੱਚ ਪੈਂਦਾ, ਸਰਪਜੋਨ ਵੱਲ ਵੱਲ ਉਤਰੈ। ਅੰਤਕਾਲ ਜੇ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅਖੀਰਲੇ ਵੇਲੇ ਅਗਰ ਕੋਈ ਆਪਣੀ ਇਸਤਰੀ ਵੱਲ ਧਿਆਨ ਧਰਦਾ ਹੈ ਤੇ ਉਹਦਾ ਧਿਆਨ ਕਰਦਿਆਂ ਕਰਦਿਆਂ, ਉਹਦਾ ਖਿਆਲ ਕਰਦਿਆਂ ਕਰਦਿਆਂ ਮਰ ਜਾਂਦਾ। ਅੰਤਕਾਲ ਜੇ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵੱਲ ਵੱਲ ਉਤਰੈ। ਉਹ ਬਾਰ ਬਾਰ ਬੇਸਵਾ ਦੀ ਜੋਨ ਵਿੱਚ ਬਾਰ ਬਾਰ ਜਨਮ ਲੈਂਦਾ। ਭਗਤ ਤ੍ਰਿਲੋਚਨ ਜੀ ਅੱਗੇ ਕਹਿੰਦੇ ਨੇ, ਅੰਤਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਅਖੀਰਲੇ ਵੇਲੇ ਅਗਰ ਕਿਸੇ ਦਾ ਧਿਆਨ ਆਪਣੇ ਪੁੱਤਰਾਂ ਵੱਲ ਚਲੇ ਜਾਂਦਾ ਹੈ ਤੇ ਇਹੋ ਜਿਹੀ ਚਿੰਤਾ ਵਿੱਚ, ਇਹੋ ਜਿਹਾ ਖਿਆਲ ਕਰਦਾ ਹੀ ਅਗਰ ਕੋਈ ਮਰ ਜਾਂਦਾ ਹੈ ਤੇ ਉਹ ਫਿਰ ਸੂਰ ਦੀ ਜੂਣ ਵਿੱਚ ਪੈਂਦਾ। ਅੰਤਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਅਖੀਰਲੇ ਵੇਲੇ ਅਗਰ ਕਿਸੇ ਮਨੁੱਖ ਦਾ ਧਿਆਨ ਆਪਣੇ ਮਹਿਲ ਮਾੜੀਆਂ ਦੇ ਵਿੱਚ, ਆਪਣੇ ਮਕਾਨਾਂ ਦੇ ਵਿੱਚ, ਆਪਣੀ ਬਿਲਡਿੰਗ ਦੇ ਵਿੱਚ ਚਲੇ ਜਾਂਦਾ ਹੈ ਕਿ ਮੇਰੇ ਮਕਾਨ ਬੜੇ ਸੋਹਣੇ ਨੇ, ਤੇ ਇਹੋ ਜਿਹਾ ਖਿਆਲ ਕਰਦਾ ਹੀ ਜਿਹੜਾ ਮਨੁੱਖ ਮਰ ਜਾਂਦਾ ਹੈ ਤੇ ਉਹਦੇ ਵਾਸਤੇ ਲਿਖਿਆ, ਪ੍ਰੇਤ ਜੋਨ ਵੱਲ ਵੱਲ ਉਤਰੈ, ਉਹ ਭੂਤ ਤੇ ਪ੍ਰੇਤ ਬਣ ਜਾਂਦਾ। ਭਗਤ ਤ੍ਰਿਲੋਚਨ ਜੀ ਅੱਗੇ ਕਹਿੰਦੇ ਨੇ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅਖੀਰਲੇ ਵੇਲੇ ਅਗਰ ਕੋਈ ਨਾਰਾਇਣ ਦਾ, ਕੋਈ ਭਗਵਾਨ ਦਾ, ਕੋਈ ਸਤਿਗੁਰੂ ਦਾ ਸਿਮਰਨ ਕਰਦਿਆਂ ਅਗਰ ਕੋਈ ਮਰਦਾ ਹੈ ਨਾ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਅੰਤਕਾਲ ਇਸ ਤਰ੍ਹਾਂ ਕੋਈ ਸਿਮਰਨ ਕਰਦਿਆਂ, ਭਗਵਾਨ ਦਾ ਧਿਆਨ ਧਰਦਿਆਂ ਅਗਰ ਕੋਈ ਮਰਦਾ ਹੈ ਤੇ ਉਹ ਪੀਤੰਬਰ ਵਾ ਕੇ ਹਿਰਦੈ ਵਸੈ, ਪੀਲੇ ਕੱਪੜਿਆਂ ਵਾਲਾ ਭਗਵਾਨ ਜਿਹੜਾ ਹੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਉਹ ਮਨੁੱਖ ਜਿਹੜਾ ਹੈ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਮੋਕਸ਼ ਨੂੰ ਪ੍ਰਾਪਤ ਕਰ ਲੈਂਦਾ। ਪੀਤੰਬਰ ਵਾ ਕੇ ਹਿਰਦੇ ਵਸੇ, ਪੀਲੇ ਕੱਪੜਿਆਂ ਵਾਲਾ ਜਿਹੜਾ ਭਗਵਾਨ ਹੈ ਉਹਦੇ ਹਿਰਦੇ ਵਿੱਚ ਵਸ ਜਾਂਦਾ। ਅੰਤਕਾਲ ਮੈਂ ਅਰਜ ਕਰਾਂ ਅਖੀਰਲੇ ਵੇਲੇ ਜਿੱਧਰ ਨੂੰ ਮਨੁੱਖ ਦਾ ਧਿਆਨ ਚਲੇ ਜਾਂਦਾ ਹੈ ਨਾ, ਉਹਦੀ ਆਤਮਾ, ਉਹਦੀ ਰੂਹ ਉੱਧਰ ਨੂੰ ਚਲੇ ਜਾਂਦੀ। ਭਗਵਾਨ ਮਹਾਤਮਾ ਬੁੱਧ ਦਾ ਚੇਲਾ ਸੀ ਤ੍ਰਿਸ਼ਨ ਕੁਮਾਰ। ਇੱਕ ਦਿਨ ਕਿਸੇ ਨੇ ਭਗਵਾਨ ਮਹਾਤਮਾ ਬੁੱਧ ਨੂੰ ਇੱਕ ਬਹੁਤ ਸੁੰਦਰ ਲੋਈ ਆਣ ਕੇ ਮੱਥਾ ਟੇਕੀ, ਬਹੁਤ ਕੀਮਤੀ ਤੇ ਬਹੁਤ ਮਹਿੰਗੀ ਤੇ ਰੇਸ਼ਮੀ ਲੋਈ ਸੀ। ਭਗਵਾਨ ਮਹਾਤਮਾ ਬੁੱਧ ਨੇ ਕੀ ਕੀਤਾ, ਉਹ ਲੋਈ ਚੁੱਕ ਕੇ ਜਿਹੜੀ ਸੀ ਆਪਣੇ ਚੇਲੇ ਤ੍ਰਿਸ਼ਨ ਕੁਮਾਰ ਨੂੰ ਦੇ ਦਿੱਤੀ। ਤੇ ਇਹ ਜਿਹੜਾ ਚੇਲਾ ਸੀ ਨਾ ਤ੍ਰਿਸ਼ਨ ਕੁਮਾਰ, ਰਾਤ ਨੂੰ ਜਿਸ ਵੇਲੇ ਇਹ ਲੋਈ ਲੈ ਕੇ ਆਪਣੇ ਘਰ ਗਿਆ ਤੇ ਇਹਨੇ ਲੋਈ ਉੱਤੇ ਇੱਕ ਕਿੱਲੀ ਦੇ ਨਾਲ ਟੰਗ ਦਿੱਤੀ ਤੇ ਲੰਮੇ ਪੈ ਕੇ ਵਿਚਾਰਾ ਕਰਨ ਲੱਗਾ ਕਿ ਸਵੇਰੇ ਜਦੋਂ ਦਿਨ ਚੜੇਗਾ, ਦਰਬਾਰ ਲੱਗੇਗਾ, ਜਦੋਂ ਮੈਂ ਭਗਵਾਨ ਦਾ ਦਰਸ਼ਨ ਕਰਨ ਜਾਵਾਂਗਾ ਤਾਂ ਇਹ ਲੋਈ ਮੈਂ ਆਪਣੇ ਉੱਤੇ ਲੈ ਕੇ ਜਾਵਾਂਗਾ ਤੇ ਸਾਰੀ ਸਭਾ ਦੇ ਵਿੱਚ ਮੇਰਾ ਕਿੰਨਾ ਮਾਣ ਸਨਮਾਨ ਹੋਏਗਾ, ਸਾਰੇ ਮੈਨੂੰ ਪੁੱਛਣਗੇ ਕਿੰਨੀ ਵਧੀਆ ਲੋਈ ਹੈ, ਸਾਰੇ ਪਾਸੇ ਮੇਰਾ ਆਦਰ ਹੋਏਗਾ। ਅਖੀਰਲੇ ਵੇਲੇ ਉਹਦਾ ਧਿਆਨ ਜਿਹੜਾ ਸੀ ਉਸ ਲੋਈ ਦੇ ਵਿੱਚ ਚਲੇ ਗਿਆ ਤੇ ਉਸੇ ਵਿੱਚ ਹੀ ਕੋਈ ਕਾਰਨ ਇਹੋ ਜਿਹਾ ਬਣਿਆ, ਉਹਦੀ ਮੌਤ ਆ ਗਈ। ਤ੍ਰਿਸ਼ਨ ਕੁਮਾਰ ਦਾ ਅਖੀਰਲਾ ਵੇਲਾ ਆ ਗਿਆ, ਮ੍ਰਿਤਯੂ ਆ ਗਈ। ਦਿਨ ਚੜਿਆ, ਭਗਵਾਨ ਮਹਾਤਮਾ ਬੁੱਧ ਨੇ ਤ੍ਰਿਸ਼ਨ ਕੁਮਾਰ ਦਾ ਸੰਸਕਾਰ ਕੀਤਾ ਤੇ ਭਗਵਾਨ ਮਹਾਤਮਾ ਬੁੱਧ ਥੋੜੇ ਦਿਨਾਂ ਬਾਅਦ ਆਪਣੇ ਚੇਲਿਆਂ ਨੂੰ ਆਖਣ ਲੱਗੇ ਕਿ ਤ੍ਰਿਸ਼ਨ ਕੁਮਾਰ ਦੇ ਘਰ ਚਲੀਏ, ਉਹਦੇ ਘਰ ਦਾ ਜਿਹੜਾ ਸਮਾਨ ਹੈ ਉਹ ਕਿਸੇ ਧਰਮਸ਼ਾਲਾ ਵਿੱਚ ਆਪਾਂ ਦਾਨ ਦੇ ਦਿੰਦੇ ਹਾਂ। ਜਿਸ ਵੇਲੇ ਭਗਵਾਨ ਮਹਾਤਮਾ ਬੁੱਧ ਤ੍ਰਿਸ਼ਨ ਕੁਮਾਰ ਦੇ ਘਰ ਗਏ ਤੇ ਜਿਸ ਵੇਲੇ ਇਹਦਾ ਦਰਵਾਜ਼ਾ ਜਾ ਕੇ ਖੋਲਿਆ ਨਾ, ਸਾਰਾ ਸਮਾਨ ਜਿਸ ਵੇਲੇ ਬਾਹਰ ਕੱਢਿਆ ਤੇ ਉਹ ਜਿਹੜੀ ਲੋਈ ਸੀ ਨਾ ਕਿੱਲੀ ਤੇ ਜਿਹੜੀ ਟੰਗੀ ਸੀ, ਉਸ ਲੋਈ ਨੂੰ ਜਦੋਂ ਲਾਇਆ ਤੇ ਉਹਦੇ ਵਿੱਚੋਂ ਆਵਾਜ਼ਾਂ ਆਉਣ ਲੱਗ ਪਈਆਂ, ਇਹ ਲੋਈ ਮੇਰੀ ਹੈ, ਇਹ ਲੋਈ ਮੇਰੀ ਹੈ, ਇਹਨੂੰ ਨਾ ਕੋਈ ਛੇੜੇ, ਇਹਨੂੰ ਨਾ ਖੜੋ। ਭਗਵਾਨ ਮਹਾਤਮਾ ਬੁੱਧ ਨੇ ਜਦੋਂ ਉਹ ਲੋਈ ਨੂੰ ਝਾੜਿਆ ਤੇ ਉਹਦੇ ਵਿੱਚੋਂ ਇੱਕ ਕੀੜਾ ਡਿੱਗਾ ਕਾਲੇ ਰੰਗ ਦਾ। ਭਗਵਾਨ ਮਹਾਤਮਾ ਬੁੱਧ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਇਹ ਤੇ ਤ੍ਰਿਸ਼ਨ ਕੁਮਾਰ ਦੀ ਆਤਮਾ ਇਹਦੇ ਵਿੱਚ ਬੋਲਣ ਦੀ ਹੈ। ਆਵਾਜ਼ ਮਾਰੀ, ਤ੍ਰਿਸ਼ਨ ਕੁਮਾਰ ਤੂੰ ਇਸ ਕੀੜੇ ਦੀ ਜੂਣ ਵਿੱਚ ਕਿਸ ਤਰ੍ਹਾਂ ਆ ਗਿਆ? ਆਖਣ ਲੱਗਾ, ਸੱਚੇ ਪਾਤਸ਼ਾਹ ਜਦੋਂ ਮੇਰੀ ਮ੍ਰਿਤਯੂ ਆਈ ਨਾ ਅਖੀਰਲੇ ਵੇਲੇ ਮੇਰਾ ਧਿਆਨ ਜਿਹੜਾ ਸੀ ਇਸ ਲੋਈ ਦੇ ਵਿੱਚ ਚਲੇ ਗਿਆ ਤੇ ਇਸ ਕਰਕੇ ਮੈਨੂੰ ਇਹ ਕੀੜੇ ਦੀ ਜੂਨ ਵਿੱਚ ਆਉਣਾ ਪਿਆ। ਮੈਂ ਅਰਜ ਕਰਾਂ ਅੰਤਕਾਲ ਜਿੱਧਰ ਨੂੰ ਵੀ ਮਨੁੱਖ ਦਾ ਧਿਆਨ ਚਲੇ ਗਿਆ ਅਖੀਰਲੇ ਵੇਲੇ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਲਾਹੌਰ ਗਏ ਨਾ ਤੇ ਲਾਹੌਰ ਸੰਗਤਾਂ ਜਿਹੜੀਆਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਹੁੰਮ ਹੁੰਮ ਆ ਕੇ ਆਈਆਂ ਤੇ ਇੱਥੇ ਇੱਕ ਬਹੁਤ ਵੱਡਾ ਸੇਠ ਰਹਿੰਦਾ ਸੀ ਦੁਨੀ ਚੰਦ। ਇਹ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸੋਭਾ ਸੁਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਆਇਆ, ਆਣ ਕੇ ਮੱਥਾ ਟੇਕਿਆ, ਅਰਜ ਕਰਨ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਘਰ ਚੱਲ ਕੇ ਚਰਨ ਪਾਓ, ਮੇਰਾ ਘਰ ਪਵਿੱਤਰ ਕਰੋ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਲਾ ਤੇ ਮਰਦਾਨਾ ਨਾਲ ਨੇ ਦੁਨੀ ਚੰਦ ਸੇਠ ਦੇ ਘਰ ਗਏ, ਜਾ ਕੇ ਕੀ ਵੇਖਿਆ ਇਹਦੇ ਘਰ ਬਹੁਤ ਵੱਡਾ ਇੱਕ ਲੰਗਰ ਲੱਗਾ, ਬੜੇ ਪੰਡਿਤ ਬੜੇ ਬ੍ਰਾਹਮਣ ਜਿਹੜੇ ਨੇ ਉਹ ਪ੍ਰਸ਼ਾਦਾ ਛਕਣ ਦੇ ਨੇ, ਬੜੇ ਪਕਵਾਨ ਬਣੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਸਵਾਲ ਕਰਦੇ ਨੇ, ਦੁਨੀ ਚੰਦ ਆਹ ਐਡਾ ਵੱਡਾ ਲੰਗਰ ਕਾਹਦੇ ਵਾਸਤੇ ਲਾਇਆ, ਕੀ ਗੱਲ? ਤੇ ਦੁਨੀ ਚੰਦ ਆਖਣ ਲੱਗਾ ਸੱਚੇ ਪਾਤਸ਼ਾਹ ਅੱਜ ਦੇ ਦਿਨ ਮੇਰੇ ਪਿਤਾ ਚੜ੍ਹਾਈ ਕੀਤੇ ਸਨ, ਅੱਜ ਮੈਂ ਉਹਨਾਂ ਦਾ ਸ਼ਰਾਧ ਕਰਨ ਲੱਗਾ, ਅੱਜ ਉਹਨਾਂ ਦਾ ਸ਼ਰਾਧ ਕੀਤਾ ਹੈ ਤਾਂ ਇਹਨੇ ਬ੍ਰਾਹਮਣਾਂ ਨੂੰ ਭੋਜਨ ਖਵਾਇਆ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਇਹ ਸਾਖੀ ਨੂੰ ਦਰਜ ਕੀਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਵੇਲੇ ਦੁਨੀ ਚੰਦ ਨੂੰ ਸਵਾਲ ਕੀਤਾ, ਦੁਨੀ ਚੰਦਾ ਇਹ ਫਿਰ ਜਿਹੜਾ ਤੂੰ ਇੰਨਾ ਵੱਡਾ ਲੰਗਰ ਕੀਤਾ ਇਹ ਭੋਜਨ ਤੇਰੇ ਪਿਤਾ ਤੱਕ ਪਹੁੰਚ ਗਿਆ? ਤੇ ਦੁਨੀ ਚੰਦ ਅਰਜ ਕਰਨ ਲੱਗਾ ਸੱਚੇ ਪਾਤਸ਼ਾਹ ਮੈਨੂੰ ਇੰਨੀ ਸੋਝੀ ਨਹੀਂ, ਇੰਨੀ ਮਤ ਨਹੀਂ ਕਿ ਇਹ ਲੰਗਰ ਇਹ ਭੋਜਨ ਉਹਨਾਂ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ, ਆਪ ਜੀ ਕਿਰਪਾ ਕਰੋ, ਤੁਸੀਂ ਘੱਟ ਘੱਟ ਦੀਆਂ ਜਾਣਨ ਵਾਲੇ ਹੋ, ਆਪ ਜੀ ਦੱਸ ਸਕਦੇ ਹੋ ਕਿ ਇਹ ਲੰਗਰ ਉਹਨਾਂ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਦੁਨੀ ਚੰਦਾ ਤੇਰਾ ਪਿਤਾ ਅੱਜ 3 ਦਿਨ ਹੋ ਗਏ ਉਹਨੂੰ ਭੁੱਖਾ ਬੈਠਿਆ ਨੂੰ, ਝਾੜੀਆਂ ਦੇ ਵਿੱਚ ਬਗਿਆੜ ਦੀ ਜੂਣ ਵਿੱਚ ਉਹ ਭੁੱਖਾ ਬੈਠਾ। ਇਹ ਦੁਨੀ ਚੰਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਕਮ ਕੀਤਾ, ਦੁਨੀ ਚੰਦ ਜਾ ਤੂੰ ਉਸ ਨੂੰ ਜਾ ਕੇ ਇੱਥੋਂ 5 ਕੋਹ ਦੀ ਦੂਰੀ ਵਿੱਚ ਝਾੜੀਆਂ ਨੇ ਉਹਨਾਂ ਦੇ ਵਿੱਚ ਤੇਰਾ ਪਿਤਾ ਬਗਿਆੜ ਦੀ ਜੂਣ ਵਿੱਚ ਬੈਠਾ ਹੈ ਤੇ ਉਹਨੂੰ ਜਾ ਕੇ ਦਰਸ਼ਨ ਦੇ, ਉਹ ਜਦੋਂ ਤੇਰਾ ਦਰਸ਼ਨ ਕਰੇਗਾ ਤੇ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ। ਇਹ ਦੁਨੀ ਚੰਦ ਫਿਰ ਉਸ ਪਿੰਡ ਦੀ ਲਾਹੌਰ ਤੋਂ 5 ਕੋਹ ਦੂਰ ਤੇ ਜਾਂਦਾ, ਉੱਥੇ ਝਾੜੀਆਂ ਦੇ ਵਿੱਚ ਸੱਚਮੁੱਚ ਇੱਕ ਬਗਿਆੜ ਬੈਠਾ ਸੀ। ਜਦੋਂ ਉਸ ਬਗਿਆੜ ਨੇ ਦੁਨੀ ਚੰਦ ਦਾ ਦਰਸ਼ਨ ਕੀਤਾ ਤੇ ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਦੇ ਵਿੱਚ ਕਹਿੰਦੇ ਨੇ ਉਸ ਸਰੀਰ ਦੇ ਵਿੱਚੋਂ ਉਸ ਬਗਿਆੜ ਦੇ ਵਿੱਚੋਂ ਇੱਕ ਸਰੀਰ ਬਣਿਆ। ਉਹ ਸਰੀਰ ਜਿਹੜਾ ਸੀ ਉਹ ਹੱਡ ਤੇ ਚੰਮ ਦਾ ਨਹੀਂ ਸੀ, ਉਹ ਇੱਕ ਲਿੰਗ ਸਰੀਰ ਸੀ। ਤੇ ਦੁਨੀ ਚੰਦ ਜਿਹੜਾ ਸੀ ਆਪਣੇ ਪਿਤਾ ਨੂੰ ਸਵਾਲ ਕਰਦਾ, ਪਿਤਾ ਜੀ ਤੁਸੀਂ ਸਾਰੀ ਉਮਰ ਇੰਨਾ ਜਪ ਤਪ ਕੀਤਾ, ਇੰਨਾ ਦਾਨ ਕੀਤਾ, ਇੰਨੇ ਧਾਰਮਿਕ ਕਰਮ ਕਾਂਡ ਕੀਤੇ ਤੇ ਫਿਰ ਵੀ ਤੁਹਾਨੂੰ ਬਗਿਆੜ ਦੀ ਜੂਣ ਮਿਲੀ, ਇਹਦਾ ਕੀ ਕਾਰਨ ਹੈ? ਤੇ ਉਹ ਦੁਨੀ ਚੰਦ ਦਾ ਪਿਤਾ ਆਖਣ ਲੱਗਾ, ਦੁਨੀ ਚੰਦ ਜਿਸ ਵੇਲੇ ਮੇਰਾ ਅਖੀਰਲਾ ਸਮਾਂ ਆਇਆ ਨਾ, ਜਿਸ ਵੇਲੇ ਮੈਂ ਮ੍ਰਿਤਯੂ ਦੇ ਕੰਢੇ ਦੇ ਪਿਆ ਸਾਂ ਤੇ ਮੇਰੇ ਲਾਗੇ ਕਿਸੇ ਮਨੁੱਖ ਨੇ ਮੱਛੀ ਦਾ ਮਾਸ ਰਿੱਧਿਆ ਸੀ, ਤੇ ਜਿਸ ਵੇਲੇ ਉਸਨੇ ਮੱਛੀ ਨੂੰ ਤੜਕਾ ਲਾਇਆ ਤੇ ਉਹ ਮੱਛੀ ਦੇ ਮਾਸ ਦੀ ਵਾਸ਼ਨਾ ਜਦੋਂ ਮੇਰੇ ਕੋਲ ਗਈ ਨਾ ਤੇ ਮੇਰੇ ਨੱਕ ਨੂੰ ਜਦੋਂ ਉਹ ਵਾਸ਼ਨਾ ਚੜੀ ਤੇ ਉਹ ਮੇਰੀ ਬਿਰਤੀ ਜਿਹੜੀ ਸੀ ਉਸ ਮਾਸ ਦੇ ਵਿੱਚ ਚਲੀ ਗਈ ਤਾਂ ਮੈਨੂੰ ਇਹ ਬਗਿਆੜ ਦੀ ਜੂਣ ਵਿੱਚ ਆਉਣਾ ਪਿਆ। ਅਖੀਰਲੇ ਵੇਲੇ ਮੇਰੀ ਬਿਰਤੀ ਉੱਥੇ ਚਲੀ ਗਈ ਸੀ ਤਾਂ ਮੈਨੂੰ ਇਹ ਜੂਣ ਮਿਲੀ, ਤੇ ਹੁਣ ਮੈਨੂੰ ਤੇਰਾ ਦਰਸ਼ਨ ਹੋ ਗਿਆ, ਤੂੰ ਅਕਾਲ ਪੁਰਖ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਹੈ ਤੇ ਮੈਂ ਤੇਰਾ ਦਰਸ਼ਨ ਕਰ ਲਿਆ, ਹੁਣ ਮੈਂ ਮੁਕਤ ਹੋ ਗਿਆ, ਹੁਣ ਮੈਂ ਸਵਰਗਾਂ ਨੂੰ ਚੱਲਿਆ। ਮੈਂ ਅਰਜ ਕਰਾਂ ਅਖੀਰਲੇ ਵੇਲੇ ਜਿੱਧਰ ਨੂੰ ਵੀ ਮਨੁੱਖ ਦਾ ਧਿਆਨ ਚਲੇ ਗਿਆ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਸ਼੍ਰੀਮਦ ਭਾਗਵਤ ਗੀਤਾ ਦੇ ਵਿੱਚ ਕਹਿੰਦੇ ਨੇ ਕਿ ਅਖੀਰਲੇ ਵੇਲੇ ਜਿਸ ਜਿਸ ਮਨੁੱਖ ਨੇ ਵੀ ਭਗਵਾਨ ਦਾ ਧਿਆਨ ਕੀਤਾ, ਉਹਦਾ ਸਿਮਰਨ ਕੀਤਾ, ਉਹ ਮੁਕਤੀ ਨੂੰ ਪ੍ਰਾਪਤ ਕਰਦਾ। ਪਰ ਅਗਲੇ ਹੀ ਸ਼ਲੋਕ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਕਿ ਅਖੀਰਲੇ ਵੇਲੇ ਕੋਈ ਵਿਰਲਾ ਹੀ ਬੰਦਾ ਹੈ ਜਿਹੜਾ ਉਹਦਾ ਸਿਮਰਨ ਕਰ ਪਾਉਂਦਾ, ਕਿਉਂਕਿ ਉਹ ਅਖੀਰਲਾ ਵੇਲਾ ਹੁੰਦਾ ਹੀ ਨਾ ਦੁਖਦਾਈ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਰਿਕਾਰਡ ਹੋਇਆ ਕਿ ਉਹ ਮੌਤ ਜਿਹੜੀ ਹੈ ਉਹ ਇੰਨੀ ਦੁਖਦਾਈ ਹੈ, ਹਿੰਦੂ ਸ਼ਾਸਤਰਾਂ ਦੇ ਅਨੁਸਾਰ 10,000 ਬਿੱਛੂ ਲੜੇ ਜਿੰਨਾ ਉਸ ਬੰਦੇ ਨੂੰ ਦਰਦ ਹੁੰਦਾ ਜਦੋਂ ਉਹਨੂੰ ਮੌਤ ਆਉਂਦੀ ਹੈ। ਤੇ ਮੁਸਲਮਾਨਾਂ ਦੇ ਇਤਿਹਾਸ ਅਨੁਸਾਰ ਉਹਨਾਂ ਦੇ ਇਤਿਹਾਸ ਕਹਿੰਦੇ ਨੇ ਕਿ ਕੰਡਿਆਂ ਵਾਲੀ ਇੱਕ ਝਾੜੀ ਲੈ ਕੇ ਬੰਦੇ ਦੇ ਮੂੰਹ ਥਾਣੀ ਪਾ ਕੇ ਤੇ ਜੰਗਲ ਵਾਲੇ ਪਾਸਿਆਂ ਨੂੰ ਕੱਢ ਦਈਏ, ਇੰਨਾ ਦੁੱਖ ਉਸ ਪ੍ਰਾਣੀ ਨੂੰ ਹੁੰਦਾ ਹੈ ਜਦੋਂ ਉਹ ਮਰਦਾ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਅਖੀਰਲੇ ਵੇਲੇ ਕਿਸੇ ਵਿਰਲੇ ਹੀ ਬੰਦੇ ਨੂੰ ਜਿਹੜਾ ਜਿੰਨੇ ਪਹਿਲਾਂ ਕਦੇ ਜਿੰਨੇ ਸਾਰੀ ਜ਼ਿੰਦਗੀ ਉਸ ਪਰਮੇਸ਼ਰ ਦਾ ਧਿਆਨ ਕੀਤਾ ਹੋਵੇ ਉਹੀ ਬੰਦਾ ਜਿਹੜਾ ਅਖੀਰਲੇ ਵੇਲੇ ਧਿਆਨ ਧਰ ਸਕਦਾ। ਇਸੇ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਿਆ ਕਰਦੇ ਸਨ ਕਿ ਮੇਰਾ ਕੋਈ ਵੀ ਸਿੱਖ ਇਹੋ ਜਿਹਾ ਨਾ ਹੋਵੇ ਜਿਹੜਾ 1 ਘੰਟਾ ਨਾਮ ਸਿਮਰਨ ਨਾ ਕਰੇ, ਕਿਉਂਕਿ ਜਦੋਂ ਮਨੁੱਖ ਦਾ ਮਨ ਜਿਹੜਾ ਹੈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਿਉਂ ਇਹ ਹੁਕਮ ਕਰਦੇ ਸਨ? ਕਿਉਂਕਿ ਸਿਮਰਨ ਕਰਨ ਦੇ ਨਾਲ मन जड़ा है वह सतगुरु के चरणा के नाल जुड़ता। शरीर दे विच शरीर ते मिट्टी दा यह पंजा तत्तां दे नाल बनिया शरीर नूं किसे चीज़ दा दुख नहीं हुंदा। दुख किन्नू हुंदा है? मनुख दे पैर ते कंडा वज जांदा है, मनुख तड़फ के जा पैंदा है, पीड़ हुंदी है मन नूं। जिन्नी देर तक साडा मन इस शरीर दे विच है उन्नी देर तक सानू दुख होएगा, पीड़ा होएगी। पर जदों ये मन साडे शरीर दे विचों निकल के सतगुरु के चरणा के नाल जिस वेले जुड़ गया उदों ये भावें फिर उन्हूं आरे दे नाल चीर दिओ, भावें फिर तोफां दे अगे डा दिओ, उन्हूं मासा भी पीड़ नहीं होएगी। फिर भावें देगा दे विच उबाल दिओ। छोटे मदरे कद दा सी वरियाम सिंह, कावड़ ने आख्या तू पिछे हट जा, मैं अर्ज करा कि मौत जिहड़ी है ना रोजाना ही बंदे मरते ने, वह चीकते ने हाए में मर गया, हाए में मर गया। एक वह बंदे ने, एक वह बंदे ने जिन्हों तोफा के अगे उड़ा गया, ता भी उड़ा दिता गया, ता भी उन्होंने कोई दुख नहीं होया। की कारण सी इहदा? उन्हें आख्या गया तेरा कदम अदरा, तू वापस घर चले जा। आखन लगा नहीं इस तरह नहीं होगा। उन्हें वाण के विचों ढेमा कट्ठिया करके उत्ते खलो गया, तोफ चला दी, उड गया तूंबे वंगर, मासा भी दुख नहीं होया, कोई तकलीफ नहीं हुई। क्यों? क्योंकि उन्होंने लोगों ने अपना मन जिहड़ा सी वह सतगुरु नूं अर्पण कर दिता सी। उन्हों का मन उन्हों के शरीर के विच है ही नहीं सी, ते फिर पीड़ा के दुख किन्नू होना सी? मन तो शरीर के विच है ही नहीं सी। ओ मन जिदे वास्ते गुरबाणी विच पातशाह कहिंदे ने नारद सारद सनकादक मुन सेखा, तिन भी तन में मन नहीं पेखा। एडे एडे वड्डे मुनिया ने भी जिन्हां ने जिहड़े इस मन नू वेख ही नहीं सके, उस मन नू उन्हां गुरसिखां ने कंट्रोल विच कीता होया सी। इसे करके सतगुरु जगजीत सिंह सच्चे पातशाह कहिंदे सन कि भजन करो कि अखीरले वेले तुहानू दुख ना होवे। उन्हां गुरसिखां ने अपने मन नू गुरु दे चरणा दे नाल जोड़िया होया सी। मेरे विद्यादाता जथेदार सुदर्शन सिंह जी, उन्हां दे पिता दी पिता जी संत करतार सिंह जी, जिस वेले उन्हां दा अंत समां आया ना, मड़ियां दे विच गए, कई लैके ते कुहाड़ी लैके सारी सफाई कीती, सारे झाड़ बूट जिहड़े सन ओह वढ दित्ते, सारी सफाई करके चंगी तरह ते लकड़ां उत्ते रख के ते घर आण के सड़े किसी इशनान कीता, नितनेम कीता, प्रशादा छकिया ते अपना शरीर छड़ दिता। उन्हां गुरसिखां ने अपना मन जिहड़ा सी ओह गुरु दे अर्पण कीता होया सी। उन्हां दा मन उन्हां दे शरीर दे विच है ही नहीं सी। ए किसान जिहड़ा सी इहदी बिरती उसे तरह ही अपने परिवार दे विच रही। साल बाद ओह संत महापुरश आए, उन्होंने पुछया कि एरकी ओह किसान नहीं कथा सुनने वास्ते आया। उहदे घर गए संत महापुरश, रामू कोलों पुछया तेरे पिता नहीं आए कथा सुनन, की गल? आखण लगा मेरे पिता दे चढ़ाई कर गए ने। संतां नूं बड़ा दुख होया इस गल दा। संत जदों वापस परते ना ते घर विच निगाह मारी, एक वच्छा बद्दा सी। उस वच्छे विच जदों अंतर ध्यान हो के वेख्या, उस किसान दी आत्मा जिहड़ी सी उस वच्छे विच सी। संतां ने आख्या तैनूं आख्या सी भजन लैणा, साडे नाल चल, हुण तूं आ वच्छे दी जून विच आ गया, चल हुण ते साडे नाल चल। आखण लगा अजे मैं तुहाडे नाल नहीं जा सकदा, जदों रामू दा विआह कीता सी ना असीं बड़ा करजा चुकिया सी, मैं खेत दे विच हल चलाउणा है ते इहदा मेहनत करके इहदा करजा लाउणा है, जदों मैं करजा लथ जाएगा ना फिर मैं तुहाडे नाल चलांगा। संत आखण लगे चंगा भी जिवें तेरी मर्जी। संत चले गए। साल बाद जदों फिर मुड़ के आए ना ते फिर उसे घर विच आए, रामू नूं आखण लगे तेरा वह जिहड़ा बल्द सी वह वच्छा सी वह किधर गया? आखण लगे रामू आखण लगा संत जी वच्छा बड़ा वधिया सी, बड़ी उन्हें मेहनत की, हल बड़ा वाया, पर वह बीमार हो गया तो छेती ही चढ़ाई कर गया। संत जदों पिछा परते तो फिर वेख्या उस घर विच एक कुत्ता सी, उस कुत्ते दे विच ध्यान मारिया तो उस कुत्ते दे विच जिहड़ी सी वह किसान की आत्मा सी। संतां ने आख्या हुण तू कुत्ते दी जून विच आ गया है तो हुण तो मेरे नाल चल, हुण तो भजन लै लै, हुण तो मेरे नाल चल। कुत्ता आखण लगा फसल बीजी सी, अनाज घर दे विच आया, रामू जिहड़ा है बड़ा आलसी है, किते चोर ना आए अनाज ये दाने चुक के लै जाण, मैं इन्हां दी राखी करनी, मैं अजे तुहाडे नाल नहीं जा सकदा, तुसीं बाद च आयो, मैं बाद चलांगा, बाद विच तुहाडे नाल जावांगा। संतां ने आख्या चंगा भी तेरी मर्जी। संत साल बाद फिर आए, फिर उस घर विच गए, आखण लगा संतां महापुरशां ने पुछया रामू तेरे घर एक कुत्ता सी उह किधर गया? आखण लगा जी उह कुत्ता डाकू आए सन चोरी करन, उह कुत्ते नूं गोली मार गए ते उह मर गया। संतां ने वेख्या कि उहदे घर विच रामू दा जिहड़ा छोटा बच्चा सी ना उह धुप्पे बाहर बिठाया होया सी। रामू दी घरवाली ने उस बच्चे नूं बिठा के बाहर ते आप अंदर कमरे विच चली गई। एक सप निकलिया, उस सप ने ਰਾਮੂ ਦੇ ਪੁੱਤਰ ਉੱਤੇ ਇਸ ਤਰ੍ਹਾਂ ਕਰਕੇ ਫਨ ਕੀਤੀ ਸੀ, ਛਾਂ ਕੀਤੀ ਸੀ ਕਿਤੇ ਇਹਨੂੰ ਧੁੱਪ ਨਾ ਲੱਗੇ। ਤੇ ਪਰਿਵਾਰ ਦੇ ਵਿੱਚ ਰੋਲਾ ਪੈ ਗਿਆ ਕਿ ਸੱਪ ਸੱਪ ਸੱਪ, ਸਾਰੇ ਜਾਣੇ ਸੋਟੇ ਲੈ ਕੇ ਤੇ ਉਹਨੂੰ ਕੁੱਟਣ ਲੱਗ ਪਏ। ਅਸਲ ਦੇ ਵਿੱਚ ਉਸ ਸੱਪ ਦੇ ਵਿੱਚ ਉਸ ਕਿਸਾਨ ਦੀ ਆਤਮਾ ਸੀ। ਸੰਤਾਂ ਮਹਾਂਪੁਰਸ਼ਾਂ ਨੇ ਵੇਖ ਲਿਆ ਕਿ ਇਹਦੇ ਵਿੱਚ ਉਸੇ ਕਿਸਾਨ ਦੀ ਆਤਮਾ ਹੈ, ਆਖਣ ਲੱਗੇ ਹੁਣ ਤੇ ਚੱਲ ਇਹ ਸਾਰਾ ਪਰਿਵਾਰ ਹੀ ਤੈਨੂੰ ਕੁੱਟਣ ਦਿਆ ਹੈ, ਹੁਣ ਤੇ ਮੇਰੇ ਨਾਲ ਚੱਲ। ਉਹ ਸੱਪ ਦੇ ਵਿੱਚ ਜਿਹੜਾ ਕਿਸਾਨ ਦੀ ਜਿਹੜੀ ਆਤਮਾ ਸੀ ਉਹ ਆਖਣ ਲੱਗਾ ਕਿ ਭਾਵੇਂ ਇਹ ਮੈਨੂੰ ਕੁੱਟਣ ਦਿਆ, ਇਹ ਮੇਰਾ ਆਪਣਾ ਪਰਿਵਾਰ ਹੈ, ਭਾਵੇਂ ਮੈਨੂੰ ਕੁੱਟ ਵੀ ਲਵੇ ਤੇ ਤੈਨੂੰ ਕਾਹਦਾ ਦੁੱਖ ਹੈ, ਇਹ ਮੇਰਾ ਆਪਣਾ ਪਰਿਵਾਰ ਹੈ, ਮੇਰਾ ਕੁਟੁੰਬ ਹੈ, ਮੈਂ ਇੱਥੇ ਖੁਸ਼ ਹਾਂ, ਤੂੰ ਮੈਂ ਤੇਰੇ ਨਾਲ ਨਹੀਂ ਜਾਣਾ, ਤੂੰ ਚੱਲਿਆ ਜਾ ਇੱਥੋਂ, ਤੂੰ ਹੋਰ ਕਿਸੇ ਨੂੰ ਲੈ ਜਾ, ਮੈਂ ਤੇਰੇ ਨਾਲ ਨਹੀਂ ਜਾਣਾ। ਉਹਨਾਂ ਸੰਤਾਂ ਮਹਾਂਪੁਰਸ਼ਾਂ ਨੇ ਹੱਥ ਜੋੜੇ ਆਖਣ ਲੱਗੇ ਇਸ ਮਾਇਆ ਦੇ ਚੱਕਰ ਨੂੰ ਪ੍ਰਣਾਮ ਹੈ, ਮਨੁੱਖ ਜ਼ਿੰਦਗੀ ਵਿੱਚ ਇੰਨੇ ਦੁੱਖ ਪਾਉਂਦੇ ਨੇ ਪਰ ਫਿਰ ਵੀ ਉਹ ਹਰੀ ਦਾ ਸਿਮਰਨ ਨਹੀਂ ਕਰਦੇ। ਉਹ ਸੰਤ ਮਹਾਂਪੁਰਸ਼ ਉੱਥੋਂ ਚਲੇ ਗਏ। ਮੈਂ ਅਰਜ਼ ਕਰਾਂ ਇਹ ਮਾਇਆ ਦਾ ਚੱਕਰ ਐਸਾ ਹੈ, ਮੈਂ ਅਰਜ਼ ਕੀਤੀ ਸੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ। ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਸਾਗਰ ਤੋਂ ਪਾਰ ਜਾਣ ਵਾਸਤੇ ਕੋਈ ਹੀਲਾ ਕਰ, ਕੋਈ ਯਤਨ ਕਰ, ਬਿਰਥਾ ਜਾਤ ਰੰਗ ਮਾਇਆ ਕੇ ਰਹਾਓ। ਦੁਨੀਆਦਾਰੀ ਦੀ ਪ੍ਰੀਤ ਅੰਦਰ, ਆਪਣੇ ਭੈਣ ਭਰਾਵਾਂ ਦੀ ਪ੍ਰੀਤ ਅੰਦਰ, ਪਰਿਵਾਰ ਦੇ ਜੀਆਂ ਦੀ ਪ੍ਰੀਤ ਅੰਦਰ ਤੇਰਾ ਜਿਹੜਾ ਇਹ ਜਨਮ ਇਹ ਬਿਰਥਾ ਜਾ ਰਿਹਾ। ਸੋ ਮੈਨੂੰ ਅੱਜ ਸੰਤਾਂ ਨੇ ਹੁਕਮ ਕੀਤਾ ਲੰਗਰ ਦੇ ਵਿੱਚ, ਜਦੋਂ ਮੈਂ ਦੁੱਧ ਲੈਣ ਗਿਆ ਕਿ ਤੁਸਾਂ ਕਥਾ ਕਰਨੀ ਹੈ। ਸੰਤ ਅਮਰੀਕ ਸਿੰਘ ਜੀ ਅੱਜ ਆਏ ਨਹੀਂ ਸਨ ਕਥਾ ਕਰਨ, ਮੈਂ ਬੜੇ ਚਿਰ ਬਾਅਦ ਅੱਜ ਕਥਾ ਕੀਤੀ ਹੈ, ਸੋ ਜਿਹੋ ਜਿਹੀ ਵੀ ਕਥਾ ਮੈਂ ਕਰ ਸਕਿਆ ਸੋ ਉਹੋ ਜਿਹੀ ਪ੍ਰਵਾਨ ਕਰਿਓ। ਇੰਨੀਆਂ ਕਿਉਂ ਅਰਜ਼ਾਂ ਕਰਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਸਤਿ ਸ੍ਰੀ ਅਕਾਲ।